ਸਾਹਿਬ ਜੀ ਗੁਰੂ ਨਾਨਕ ਪਾਦ ਪੰਕਜ ਬੰਦਨ ਪਾਦ ਪੰਕਜ ਬੰਦਨ ਸਿਮਰੋ ਅੰਗਦ ਦੁਖ ਨਿਕੰਦਨ ਅਮਰਦਾਸ ਗੁਰ ਹਿਰਦੇ ਧਿਆਵੋ ਜੀ ਹਿਰਦੇ ਧਿਆਵੋ ਸ਼੍ਰੀ ਗੁਰੂ ਰਾਮਦਾਸ ਗੁਣ ਗਾਓ ਗੁਰੂ ਅਰਜਨ ਬਿਘਨਨ ਕੇ ਨਾਸਕ ਬਿਘਨਨ ਕੇ ਨਾਸਕ ਹਰਿ ਗੋਬਿੰਦ ਸ਼ੁਭ ਮਤ ਪ੍ਰਕਾਸ਼ਕ ਸ਼੍ਰੀ ਹਰਿ ਰਾਇ ਨਮੋ ਕਰ ਜੋਰੀ ਨਮੋ ਕਰ ਜੋਰੀ ਸ਼੍ਰੀ ਹਰਿ ਕ੍ਰਿਸ਼ਨ ਮਨਾਉ ਬਹੋਰੀ ਤੇਗ ਬਹਾਦਰ ਪਰਮ ਕਿਰਪਾਲਾ ਵਾਹਿਗੁਰੂ ਪਰਮ ਕਿਰਪਾਲਾ ਸ਼੍ਰੀ ਗੁਰੂ ਗੋਬਿੰਦ ਸਿੰਘ ਵਿਸਾਲਾ ਤਾਰੋਂ ਤਾਰਾ ਪਰ ਪੁਨ ਪੁਨ ਸੀਸਾ ਵਾਹਿਗੁਰੂ ਪੁਨ ਪੁਨ ਸੀਸਾ ਬੰਦਾ ਬਾਰ ਬਾਰ ਜਗਦੀਸਾ ਏਕ ਅੰਕਾਰਾ ਸਤਿਗੁਰੂ ਤੇਹ ਪ੍ਰਸਾਦ ਸੱਚ ਹੋਏ ਵਾਹਿਗੁਰੂ ਜੀ ਕੀ ਫਤਿਹ ਹੈ ਬਿਘਨ ਬਿਨਾਸਨ ਸੋਏ ਜਿਸਮੈਂ ਅੰਮ੍ਰਿਤ ਗਿਆਨ ਹੈ ਮਾਣਕ ਭਗਤ ਵੈਰਾਗ ਗੁਰੂ ਗ੍ਰੰਥ ਸਾਹਿਬ ਉਦਦ ਬੰਦੋਂ ਕਰ ਅਨੁਰਾਗ ਕਹਾਂ ਬੁੱਧ ਪ੍ਰਭ ਤੁਛ ਹਮਾਰੀ ਵਰਣ ਸਕੈ ਮਹਿਮਾ ਜੋ ਤਿਹਾਰੀ ਹਮ ਨਾ ਸਕਤ ਕਰ ਸਿਫਤ ਤੁਮਾਰੀ ਆਪ ਲਿਹੋ ਤੁਮ ਕਥਾ ਸੁਧਾਰੀ ਹਮ ਨਾ ਸਕਤ ਕਰ ਸਿਫਤ ਤੁਮਾਰੀ ਆਪ ਲਿਹੋ ਤੁਮ ਕਥਾ ਸੁਧਾਰੀ
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਦੋਹਰਾ ਉਰ ਹਰ ਖਤ ਚੰਦੂ ਭਇਓ ਪੁਰਿਓ ਮਨੋਰਥ ਜਾਨ ਦਯੋ ਨ ਜੁਮੀ ਕੋ ਦਰਬ ਅਰ ਉਮਰਾਵਨ ਮਾਨ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਨਮਾਨ ਜੋ ਗੁਰੂ ਰੂਪ ਸਾਧ ਸੰਗਤ ਜੀ ਸਤਿਗੁਰਾਂ ਦੀ ਪਵਿੱਤਰ ਪਾਵਨ ਹਜ਼ੂਰੀ ਦੇ ਵਿੱਚ ਹਾਜ਼ਰੀਆਂ ਭਰ ਕੇ ਆਪ ਜੀ ਆਪਣਾ ਮਨੁੱਖੀ ਜਨਮ ਸਫਲਾ ਕਰ ਰਹੇ ਹੋ ਔਰ ਗੁਰੂ ਸਾਹਿਬ ਜੀ ਦੀ ਪਵਿੱਤਰ ਪਾਵਨ ਗੁਰਬਾਣੀ ਦਾ ਪਾਠ ਕੀਰਤਨ ਸਰਵਣ ਕੀਤਾ ਹੈ। ਸੰਧਿਆ ਦੇ ਦੀਵਾਨਾਂ ਵਿੱਚ ਹਰ ਰੋਜ਼ ਗੁਰ ਇਤਿਹਾਸ ਦੀ ਲੜੀਵਾਰ ਕਥਾ ਆਪ ਜੀ ਸਰਵਣ ਕਰ ਰਹੇ ਹੋ। ਜਿਸ ਸਮੇਂ ਗਵਾਲੀਅਰ ਦੇ ਕਿਲੇ ਵਿੱਚ ਮਹਾਰਾਜ 6ਵੇਂ ਪਾਤਸ਼ਾਹ ਗਏ ਹਨ, ਚੰਦੂ ਨੇ ਸਾਰੀ ਸਾਜਿਸ਼ ਰਚੀ ਹੈ। ਨਜੂਮੀ ਕੋਲੋਂ ਝੂਠ ਮੂਠ ਹੀ ਬਾਦਸ਼ਾਹ ਨੂੰ ਕੁਹਾ ਦਿੱਤਾ ਕਿ ਤੇਰੇ 'ਤੇ ਸਾੜ ਸਤੀ ਆਈ ਹੈ, ਔਰ ਜੇ ਇਹ ਸਾੜ ਸਤੀ ਤੋਂ ਬਚਣਾ ਚਾਹੁੰਦੇ ਹੋ ਤਾਂ ਕੋਈ ਗੁਰੂ ਹਰਗੋਬਿੰਦ ਨਾਮ ਦੇ ਸੋਢੀ ਵੰਸ਼ ਦੇ ਮਹਾਂਪੁਰਸ਼ ਹੋਣ, ਉਹਨਾਂ ਨੂੰ ਗਵਾਲੀਅਰ ਦੇ ਕਿਲੇ 'ਚ ਭੇਜੋ, ਤੁਹਾਡੇ ਲਈ 40 ਦਿਨ ਤਪ ਕਰਨਗੇ, ਤੁਹਾਡੀ ਸਿਹਤ ਠੀਕ ਹੋ ਜਾਏਗੀ, ਸਾੜ ਸਤੀ ਟਲ ਜਾਏਗੀ। ਦੁਸ਼ਟ ਚੰਦੂ ਦੀ ਇਹ ਸਾਜਿਸ਼ ਕੰਮ ਕਰ ਗਈ। ਬਾਦਸ਼ਾਹ ਉਸ ਨਜੂਮੀ ਦੀਆਂ ਗੱਲਾਂ 'ਚ ਆ ਗਿਆ ਅਤੇ ਗੁਰੂ ਸਾਹਿਬ ਨੂੰ ਗਵਾਲੀਅਰ ਜਾਣ ਦੀ ਬੇਨਤੀ ਕੀਤੀ। ਸਤਿਗੁਰੂ ਜਾਣੀ ਜਾਣ ਕਹਿਣ ਲੱਗੇ, ਬਾਦਸ਼ਾਹ ਸਾੜ ਸਤੀ ਤੇਰੇ 'ਤੇ ਨਹੀਂ ਆਈ, ਕਿਸੇ ਹੋਰ 'ਤੇ ਆਈ ਹੈ, ਔਰ ਜਿਹਦੇ 'ਤੇ ਆਈ ਹੈ ਉਹ ਟਲਣੀ ਕੋਈ ਨਹੀਂ। ਮਹਾਰਾਜ ਦਾ ਇਸ਼ਾਰਾ ਚੰਦੂ ਵੱਲ ਸੀ, ਕਿਉਂਕਿ ਚੰਦੂ ਦੀ ਮੌਤ ਹੀ ਚੰਦੂ ਨੂੰ ਪ੍ਰੇਰ ਰਹੀ ਸੀ। ਉਹ ਦਿਨੋ ਦਿਨ ਪਾਪ 'ਤੇ ਪਾਪ ਕਰੀ ਜਾਂਦਾ ਸੀ, ਮਾੜੇ ਪਾਸੇ ਤੁਰਿਆ ਸੀ, ਬੁਰੇ ਕਰਮਾਂ ਵਿੱਚ, ਨੀਚ ਕਰਮਾਂ ਵਿੱਚ ਪ੍ਰਵਿਰਤ ਹੋ ਚੁੱਕਾ ਸੀ। ਇਸ ਕਰਕੇ ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਬਚਨ ਕੀਤਾ ਵੀ ਉਹਦੇ 'ਤੇ ਸਾੜ ਸਤੀ ਆਈ ਹੈ, ਭਾਵ ਉਹਦਾ ਮਾੜਾ ਸਮਾਂ ਆ ਗਿਆ। ਗਰੀਬ ਨਿਵਾਜ ਸਤਿਗੁਰੂ ਸੱਚੇ ਪਾਤਸ਼ਾਹ ਜੀ ਗਵਾਲੀਅਰ ਚਲੇ ਗਏ ਦਰੋਗੇ ਹਰਦਾਸ ਨੇ ਬੜੇ ਪ੍ਰੇਮ ਨਾਲ ਸੇਵਾ ਕੀਤੀ। ਸਤਿਗੁਰਾਂ ਦੇ ਵਾਸਤੇ ਵਧੀਆ ਲੰਗਰ ਪਾਣੀ ਦਾ, ਰਸਤਾ ਬਸਤਾਂ ਦਾ ਜੋ ਬੰਦੋਬਸਤ ਬਾਦਸ਼ਾਹ ਨੇ ਕੀਤਾ ਸੀ, ਮਹਾਰਾਜ ਨੇ ਉਹਨਾਂ ਦਾ ਲੰਗਰ ਨਹੀਂ ਛਕਿਆ। ਉਹ ਰਾਜਿਆਂ ਨੂੰ, ਜੇਲ੍ਹ ਦੇ ਕਰਮਚਾਰੀਆਂ ਨੂੰ, ਹੋਰ ਉੱਥੇ ਰਹਿਣ ਵਾਲੇ ਸਾਰੇ ਲੋਕਾਂ ਨੂੰ ਛਕਾ ਦਿੱਤਾ, ਲੰਗਰ ਹੀ ਲਾ ਦਿੱਤਾ, ਪਰ ਆਪਣੇ ਵਾਸਤੇ ਆਪਣੇ ਸਿੱਖਾਂ ਨੂੰ ਭਾਈ ਜੇਠੇ ਪੁਰਾਣੇ ਨੂੰ ਹੁਕਮ ਲਾਇਆ ਵੀ ਤੁਸੀਂ ਕਿਰਤ ਕਰਕੇ ਜੋ ਕਮਾਈ ਕਰਕੇ ਲਿਆਓਗੇ ਉਹਦੇ ਨਾਲ ਅਸੀਂ ਲੰਗਰ ਜਿਹੜਾ ਉਹ ਛਕਾਂਗੇ। ਭਾਈ ਜੇਠਾ ਅਤੇ ਪੁਰਾਣਾ ਗਵਾਲੀਅਰ ਦੇ ਵਿੱਚ ਕਿਲ੍ਹੇ ਤੋਂ ਬਾਹਰ ਭਾਂਡਿਆਂ ਦੀ ਫੈਕਟਰੀ 'ਚ ਕੰਮ ਕਰਨ ਲੱਗੇ। ਉੱਥੇ ਕਾਰਖਾਨੇ 'ਚ ਭਾਂਡੇ ਬਣਾਉਂਦੇ ਨੇ, ਤਾਂਬਾ ਪਿੱਤਲ ਜਿਸਤ ਕੁੱਟ ਕੇ, ਧਾਤੂਆਂ ਨੂੰ ਕੁੱਟ ਕੇ, ਗਾਗਰਾਂ, ਦੇਗਚੇ, ਪਤੀਲੇ, ਬਲਟੋਏ, ਕੜਾਹੀਆਂ ਬਣਦੀਆਂ ਨੇ, ਲੋਹੇ ਦੇ ਭਾਂਡੇ, ਤਾਂਬੇ ਦੇ ਭਾਂਡੇ, ਪਿੱਤਲ ਦੇ ਭਾਂਡੇ। ਉੱਥੇ ਜਾ ਕੇ ਭਾਈ ਸਾਹਿਬ ਜੇਠਾ ਪੁਰਾਣਾ ਨੌਕਰੀ ਕਰਕੇ ਜਿੰਨੀ ਮਾਇਆ ਆਉਂਦੀ ਹੈ ਉਹਦੇ ਨਾਲ ਆਟਾ, ਲੂਣ, ਤੇਲ ਗੁਰੂ ਸਾਹਿਬ ਦੇ ਲੰਗਰ ਵਾਸਤੇ ਲੈ ਕੇ ਆਉਂਦੇ ਨੇ। ਦਾਲ ਪ੍ਰਸ਼ਾਦਾ ਬਣਾ ਕੇ ਮਹਾਰਾਜ ਸਾਹਿਬ ਜੀ ਨੂੰ ਛਕਾਉਂਦੇ ਨੇ। ਮਹਾਰਾਜ ਸਰਕਾਰੀ ਪੈਸਾ ਨਹੀਂ ਖਾਂਦੇ। ਉਹ ਕਥਾ ਆਪਾਂ ਰਾਤ ਸਰਵਣ ਕੀਤੀ ਹੈ। ਇੱਧਰੋਂ ਚੰਦੂ ਹੁਣ ਬੜਾ ਖੁਸ਼ ਹੈ ਵੀ ਗੁਰੂ ਸਾਹਿਬ ਗਵਾਲੀਅਰ ਦੇ ਕਿਲ੍ਹੇ ਚਲੇ ਗਏ, ਮੈਂ ਹੁਣ ਉੱਥੇ ਉਹਨਾਂ ਨੂੰ ਮਰਵਾ ਦਿਆਂ। ਨਵੀਆਂ ਸਾਜ਼ਿਸ਼ਾਂ ਸੋਚਦਾ ਹੈ। ਆਓ ਇਹ ਕਥਾ ਪ੍ਰੇਮ ਨਾਲ ਸਰਵਣ ਕਰੀਏ। ਸਾਰੀ ਸੰਗਤ ਆਖੀਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ।
ਦੋਹਰਾ ਔਰ ਹਰਖਤ ਚੰਦੂ ਭਇਓ।
ਚੰਦੂ ਆਪਣੇ ਮਨ ਵਿੱਚ ਬੜਾ ਖੁਸ਼ ਹੋਇਆ ਹੈ।
ਪੁਰਿਓ ਮਨੋਰਥ ਜਾਨ,
ਕਹਿੰਦਾ ਅੱਜ ਮੇਰੇ ਮਨੋਰਥ ਪੂਰੇ ਹੋ ਗਏ, ਹੁਣ ਗੁਰੂ ਹਰਗੋਬਿੰਦ ਨੂੰ ਮੈਂ ਮਾਰ ਦਿਆਂਗਾ। ਗਵਾਲੀਅਰ ਦੇ ਕਿਲ੍ਹੇ 'ਚ ਪਹੁੰਚ ਗਏ ਹਨ। ਹਾਂਜੀ,
ਦਇਓ ਨਜੂਮੀ ਕੋ ਦਰਬ,
ਜਿਸ ਨਜੂਮੀ ਨੇ ਕੰਮ ਕਰਵਾਇਆ ਸੀ ਉਹਨੂੰ 5,000 ਰੁਪਈਆ ਦਿੱਤਾ। 500 ਰੁਪਈਆ ਪਹਿਲਾਂ ਦਿੱਤਾ ਸੀ ਜਦੋਂ ਉਹਨੂੰ ਗੱਲ ਕੀਤੀ ਸੀ ਉਹਦੇ ਨਾਲ, ਜਦੋਂ ਕੰਮ ਹੋ ਗਿਆ 5,000 ਰੁਪਈਆ ਚੰਦੂ ਨੇ ਉਸ ਨਜੂਮੀ ਨੂੰ ਦਿੱਤਾ ਹੈ।
ਔਰ ਉਮਰਾਵਨ ਮਾਨ,
ਔਰ ਜਿਹੜੇ ਉਮਰਾਵ ਸਨ ਉਹਨਾਂ ਨੂੰ ਵੀ ਸਾਰਿਆਂ ਨੂੰ ਮਾਣ ਸਨਮਾਨ ਦਿੱਤਾ। ਸਾਰੇ ਬੰਦੇ ਜਿਹੜੇ ਨਾਲ ਜੋੜੇ ਹੋਏ ਸੀ ਉਹ ਵੀ ਬੰਦੇ ਲਾਲਚੀ ਸੀਗੇ, ਪੈਸੇ ਦੇ ਲਾਲਚ ਵਿੱਚ ਆ ਕੇ ਉਹ ਇਸ ਤਰ੍ਹਾਂ ਦੇ ਨੀਚ ਕੰਮ ਕਰ ਰਹੇ ਸੀ, ਉਹਨਾਂ ਨੂੰ ਵੀ ਮਾਇਆ ਦਿੱਤੀ ਹੈ। ਹਾਂਜੀ,
ਜੋ ਪਈ ਪਰੇ ਕੈਦ ਅਬ ਕਰਹਿਉ ਹਾਨ,
ਕਹਿੰਦਾ ਗੁਰੂ ਹਰਗੋਬਿੰਦ ਹੁਣ ਕੈਦ 'ਚ ਪੈ ਗਏ ਨੇ, ਗਵਾਲੀਅਰ ਦੇ ਕਿਲ੍ਹੇ 'ਚ ਚਲੇ ਗਏ ਨੇ, ਸਾਡੇ ਘੇਰੇ 'ਚ ਆ ਗਏ ਨੇ, ਹੁਣ ਮੈਂ ਉਹਨਾਂ ਨੂੰ ਮਰਵਾ ਦਿਆਂਗਾ। ਹਾਂਜੀ,
ਛੂਟਨ ਨਿਕਸਨ ਹੋਏ ਤਾਂ
ਉੱਥੋਂ ਜਾ ਨਹੀਂ ਸਕਦੇ ਹੁਣ। ਗਵਾਲੀਅਰ ਦੇ ਕਿਲ੍ਹੇ 'ਚ ਜਿਹੜਾ ਇੱਕ ਵਾਰੀ ਚਲਾ ਜਾਵੇ ਬੰਦਾ ਉਹ ਬਾਹਰ ਨਹੀਂ ਆ ਸਕਦਾ। ਕੋਈ ਰਾਜਾ ਮਹਾਰਾਜਾ ਕੈਦੀ ਅੱਜ ਤਾਈਂ ਗਵਾਲੀਅਰ ਦੇ ਕਿਲ੍ਹੇ 'ਚੋਂ ਨਿਕਲਿਆ ਨਹੀਂ, ਗੁਰੂ ਹਰਗੋਬਿੰਦ ਸਾਹਿਬ ਵੀ ਨਹੀਂ ਨਿਕਲਣ ਦਿਆਂਗਾ। ਹਾਂਜੀ,
ਯਤਨ ਵਿਚਾਰਤ ਮਾਰਨ ਕੇਰਾ,
ਹੁਣ ਜੇਲ੍ਹ ਦੇ ਅੰਦਰ ਹੀ ਗਵਾਲੀਅਰ ਦੇ ਕਿਲ੍ਹੇ ਵਿੱਚ ਹੀ ਗੁਰੂ ਸਾਹਿਬ ਨੂੰ ਮਾਰਨ ਦੀ ਸੋਚਾਂ ਸੋਚਣ ਲੱਗਾ ਹੈ।
ਇਸ ਦਿਨ ਗਿਣਤੀ ਗਿਣ ਹੈ ਘਨੇਰਾ,
ਚੰਦੂ ਰੋਜ਼ ਸੋਚਾਂ ਸੋਚਦਾ, ਰੋਜ਼ ਨਵੀਆਂ ਗਿਣਤੀਆਂ ਗਿਣਦਾ, ਨਵੀਆਂ ਪਲੈਨਗਾਂ ਬਣਾਉਂਦਾ ਵੀ ਮੈਂ ਉਹਨਾਂ ਨੂੰ ਜੇਲ੍ਹ ਵਿੱਚ ਮਰਵਾ ਦਿਆਂ।
ਜਮਾਦਾਰ ਕੋ ਲਿਖਿਓ ਬਣਾਏ,
ਦਰੋਗੇ ਨੂੰ ਜੇਲ੍ਹ ਦੇ ਹਰਦਾਸ ਨੂੰ ਲਿਖ ਕੇ ਭੇਜਿਆ ਹੈ।
ਇਹੋ ਮਮ ਰਿਪ ਜਾ ਨਹੋ ਇਤ ਆਏ,
ਕਿ ਹਰਦਾਸ ਜੀ ਇਹ ਗੁਰੂ ਹਰਗੋਬਿੰਦ ਜੋ ਗਵਾਲੀਅਰ ਦੇ ਕਿਲ੍ਹੇ 'ਚ ਆਏ ਨੇ ਇਹ ਮੇਰੇ ਵੱਡੇ ਦੁਸ਼ਮਣ ਨੇ, ਇਹਨਾਂ ਨਾਲ ਮੇਰੀ ਦੁਸ਼ਮਣੀ ਹੈ। ਹਾਂਜੀ,
ਕਰ ਉਪਾਵ ਮੈਂ ਤੁਝ ਢਿੱਗ ਭੇਜਾ,
ਬੜੇ ਯਤਨ ਕਰਕੇ ਬੜੇ ਉਪਾਅ ਕਰਕੇ ਹਰਦਾਸ ਜੀ ਇਹਨੂੰ ਮੈਂ ਤੁਹਾਡੇ ਕੋਲ ਭੇਜਿਆ ਹੈ, ਕਿਉਂਕਿ ਤੁਸੀਂ ਇਸ ਨੂੰ ਜੇਲ੍ਹ ਦੇ ਅੰਦਰ ਹੀ ਮਾਰ ਸਕਦੇ ਹੋ। ਹਾਂਜੀ,
ਇਸ ਦੁੱਖ 'ਤੇ ਮਮ ਪਾਪ ਕਰੇ ਜਾ,
ਇਹਦੇ ਕਰਕੇ ਮੇਰਾ ਦਿਲ ਧੜਕਦਾ ਰਹਿੰਦਾ, ਇਸ ਹਰਗੋਬਿੰਦ ਦੇ ਨਾਂ ਸੁਣ ਕੇ ਹੀ ਮੈਨੂੰ ਕੰਬਣੀ ਛਿੜਦੀ, ਮੈਨੂੰ ਬੜਾ ਦੁੱਖ ਲੱਗਦਾ, ਇਹਨੇ ਮੈਨੂੰ ਮਾਰਨ ਦੀ ਸਹੁੰ ਪਾਈ ਹੋਈ ਹੈ, ਜੇ ਮੈਂ ਇਸ ਨੂੰ ਨਾ ਮਾਰਿਆ ਇਹ ਮੈਨੂੰ ਮਾਰ ਦੇਵੇਗਾ, ਇਸ ਕਰਕੇ ਹੇ ਹਰਦਾਸ ਤੂੰ ਗੁਰੂ ਹਰਗੋਬਿੰਦ ਨੂੰ ਜੇਲ੍ਹ ਵਿੱਚ ਇਸ ਗਵਾਲੀਅਰ ਦੇ ਕਿਲ੍ਹੇ ਵਿੱਚ ਹੀ ਖਤਮ ਕਰ ਦੇ। ਹਾਂਜੀ,
ਨਹੀਂ ਦੁਰਗ 'ਤੇ ਨਿਕਸਨ ਪਾਵੈ,
ਹੁਣ ਤਾਂ ਤੇਰਾ ਕੰਮ ਹੈ, ਗੁਰੂ ਹਰਗੋਬਿੰਦ ਸਾਹਿਬ ਗਵਾਲੀਅਰ ਦੇ ਕਿਲੇ ਤੋਂ ਬਾਹਰ ਨਹੀਂ ਆਉਣੇ ਚਾਹੀਦੇ। ਹਾਂਜੀ,
ਇਹ ਮਕੀਜਾ ਹੈ ਜਿਮ ਜਮ ਕਰ ਜਾਵੇ,
ਇਹੋ ਜਿਹਾ ਕੋਈ ਹੀਲਾ ਕਰੋ ਕਿ ਇਸ ਦੁਨੀਆਂ ਤੋਂ ਚਲੇ ਜਾਣ, ਭਾਵ ਇਹਨਾਂ ਦੀ ਮੌਤ ਹੋ ਜਾਵੇ। ਹਾਂਜੀ,
ਸੋ ਉਪਾਓ ਮੈਂ ਕਹਾਂ ਬਣਾਈ,
ਤੇ ਉਹਦਾ ਇੱਕ ਤਰੀਕਾ ਇੱਕ ਉਪਾਅ ਹੈ ਮੇਰੇ ਕੋਲ, ਉਹ ਮੈਂ ਤੈਨੂੰ ਦੱਸਦਾ ਹਾਂ। ਇਸ ਤਰੀਕੇ ਨਾਲ ਮਾਰਨਾ ਸੌਖਾ ਹੈ। ਹਾਂਜੀ,
ਕੋਸ਼ਿਸ਼ ਸਭ ਦੇ ਹੋ ਜ਼ਹਿਰ ਲਗਾਈ,
ਸ੍ਰੀ ਹਰਗੋਬਿੰਦ ਦੇ ਪਹਿਨਣ ਵਾਲੇ ਜਿੰਨੇ ਵੀ ਕੱਪੜੇ ਨੇ ਉਹਨਾਂ ਸਾਰਿਆਂ ਕੱਪੜਿਆਂ 'ਚ ਜ਼ਹਿਰ ਲਾ ਦਿਓ, ਜ਼ਹਿਰੀਲੀ ਪੁਸ਼ਾਕ ਬਣਾ ਕੇ ਉਹਨਾਂ ਨੂੰ ਪਵਾਈ ਜਾਵੇ। ਜ਼ਹਿਰ ਸਰੀਰ 'ਚ ਚੜ੍ਹੇਗਾ ਚਮੜੀ ਦੇ ਰਾਹੀਂ, ਅਤੇ ਹੌਲੇ ਹੌਲੇ ਉਹਨਾਂ ਦੀ ਮੌਤ ਹੋ ਜਾਏਗੀ। ਹਾਂਜੀ,
ਅਤ ਤੀਸ਼ਨ ਜਿਸ 'ਤੇ ਤਤਕਾਲ,
ਇਹੋ ਜਿਹਾ ਤੀਖਾ ਜ਼ਹਿਰ ਹੋਵੇ ਜਿਹੜਾ ਛੇਤੀ ਕੰਮ ਕਰ ਦੇਵੇ। ਸ੍ਰੀ ਹਰਗੋਬਿੰਦ ਜੀ ਬਹੁਤਾ ਚਿਰ ਹੁਣ ਜਿੰਦੇ ਨਹੀਂ ਰਹਿਣੇ ਚਾਹੀਦੇ। ਹਾਂਜੀ,
ਤਜਹਿ ਪ੍ਰਾਨ ਪਹਿਰਤ ਬੇਕਰਾਲ,
ਉਹਨਾਂ ਦੀ ਜਾਨ ਚਲੀ ਜਾਵੇ ਜੇਲ੍ਹ ਵਿੱਚ ਹੀ, ਉਹ ਖਤਮ ਹੋ ਜਾਣ, ਗਵਾਲੀਅਰ ਦੇ ਕਿਲੇ 'ਚੋਂ ਬਾਹਰ ਨਾ ਆ ਸਕਣ।
ਨਿਜ ਨਰ ਆਛੋ ਕੀਨ ਪਠਾਵਨ,
ਆਪਣਾ ਖਾਸ ਇਤਬਾਰ ਵਾਲਾ ਬੰਦਾ, ਮੋਹਤਬਰ ਬੰਦਾ ਚਿੱਠੀ ਦੇ ਕੇ ਚੰਦੂ ਨੇ ਗਵਾਲੀਅਰ ਵੱਲ ਤੋਰ ਦਿੱਤਾ।
ਇਹ ਬਨਵਾਵਹ ਹਿਤ ਪਹਿਰਾਵਨ,
ਆਪਣੇ ਬੰਦੇ ਭੇਜੇ, ਦਰੋਗੇ ਨੂੰ ਕਿਹਾ ਵੀ ਆ ਜਿਹੜੇ ਬੰਦੇ ਮੈਂ ਤੇਰੇ ਕੋਲ ਭੇਜ ਰਿਹਾ ਇਹ ਜ਼ਹਿਰੀਲੀ ਪੁਸ਼ਾਕ ਤੈਨੂੰ ਤਿਆਰ ਕਰਕੇ ਦੇਣਗੇ। ਜ਼ਹਿਰੀਲੀ ਪੁਸ਼ਾਕ ਬਣਾ ਕੇ ਜ਼ਹਿਰ ਵਾਲੀ ਚੋਲਾ ਉਹ ਤੇਰੇ ਹਵਾਲੇ ਕਰਨਗੇ, ਅੱਗੇ ਤੂੰ ਉਹ ਜ਼ਹਿਰ ਵਾਲਾ ਕੱਪੜਾ ਗੁਰੂ ਹਰਗੋਬਿੰਦ ਨੂੰ ਪਵਾ ਦੇਣਾ ਹੈ। ਹਾਂਜੀ,
ਤੁਮ ਨਿਜ ਕਰ ਲੈ ਕੇ ਟਿਗ ਜਾਵੋ,
ਤੂੰ ਆਪ ਹੱਥੀਂ ਲੈ ਕੇ ਜਾਣਾ ਹੈ, ਸਾਡੇ ਬੰਦਿਆਂ 'ਤੇ ਤਾਂ ਉਹਨਾਂ ਨੂੰ ਸ਼ੱਕ ਹੋ ਜਾਏਗਾ। ਤੁਸੀਂ ਦਰੋਗਾ ਜੀ ਤੁਸੀਂ ਜਾਣਾ ਹੈ ਅਤੇ ਆਪਣੇ ਹੱਥੀਂ ਜ਼ਹਿਰੀਲੀ ਪੁਸ਼ਾਕ ਗੁਰੂ ਹਰਗੋਬਿੰਦ ਸਾਹਿਬ ਨੂੰ ਪਵਾਉਣੀ ਹੈ। ਹਾਂਜੀ,
ਕੋਸ਼ਿਸ਼ ਪੱਠੀ ਸ਼ਾਹ ਬਤਰਾਵੋ,
ਬਾਦਸ਼ਾਹ ਨੂੰ ਕਿਹਾ, ਗੁਰੂ ਹਰਗੋਬਿੰਦ ਨੂੰ ਕਿਹਾ ਜੇ ਵੀ ਇਹ ਜਿਹੜੀ ਪੁਸ਼ਾਕ ਹੈ ਬਾਦਸ਼ਾਹ ਨੇ ਭੇਜੀ ਹੈ, ਵਧੀਆ ਕੱਪੜੇ ਦੀ ਅਸੀਂ ਬਣਾ ਕੇ ਭੇਜਾਂਗੇ, ਗੁਰੂ ਹਰਗੋਬਿੰਦ ਨੂੰ ਸ਼ੱਕ ਨਹੀਂ ਹੋਏਗਾ। ਉਹ ਫਟਾਫਟ ਬਾਦਸ਼ਾਹ ਵੱਲੋਂ ਆਈ ਹੋਈ ਸੋਹਣੀ ਪੁਸ਼ਾਕ ਸਮਝ ਕੇ ਪਾ ਲੈਣਗੇ ਅਤੇ ਉਸ ਕੱਪੜੇ ਦੇ ਵਿੱਚ ਐਸਾ ਜ਼ਹਿਰ ਹੋਏਗਾ ਜਿਹੜਾ ਸ੍ਰੀ ਹਰਗੋਬਿੰਦ ਦੀ ਮੌਤ ਦਾ ਕਾਰਨ ਬਣੇਗਾ। ਹਾਂਜੀ,
ਕਹੋ ਕਪਟ ਕੇ ਮਾਂ ਦੁਰਬੈਨ,
ਅਤੇ ਗੁਰੂ ਹਰਗੋਬਿੰਦ ਨੂੰ ਜਦੋਂ ਇਹ ਪੁਸ਼ਾਕ ਪਵਾਉਣੀ ਹੈ ਉਦੋਂ ਕਪਟ ਦੇ ਨਾਲ ਮਿੱਠੇ ਬਚਨ ਬੋਲਣੇ ਨੇ, ਉਹਨਾਂ ਨੂੰ ਸ਼ੱਕ ਨਹੀਂ ਹੋਣਾ ਚਾਹੀਦਾ ਵੀ ਇਹ ਪੁਸ਼ਾਕ ਚੰਦੂ ਨੇ ਭੇਜੀ ਹੈ। ਜੇ ਉਹਨਾਂ ਨੂੰ ਮੇਰਾ ਪਤਾ ਲੱਗ ਗਿਆ ਵੀ ਚੰਦੂ ਨੇ ਭੇਜੀ ਹੈ ਫਿਰ ਉਹਨਾਂ ਨੇ ਮੇਰਾ ਇਹ ਕੱਪੜਾ ਪਾਉਣਾ ਹੀ ਨਹੀਂ, ਅਤੇ ਜੇ ਉਹਨਾਂ ਨੂੰ ਕਹੋਗੇ ਵੀ ਬਾਦਸ਼ਾਹ ਨੇ ਭੇਜੀ ਹੈ ਤੁਹਾਡੇ ਵਾਸਤੇ ਫਿਰ ਸ੍ਰੀ ਹਰਗੋਬਿੰਦ ਜੀ ਇਹ ਪੁਸ਼ਾਕ ਛੇਤੀ ਪਾ ਲੈਣਗੇ। ਹਾਂਜੀ,
ਪਹਿਰਾਵੋ ਤਨ ਹੇਰਤ ਨੈਣ,
ਔਰ ਆਪਣੀਆਂ ਅੱਖਾਂ ਦੇ ਸਾਹਮਣੇ ਕਿਸੇ ਹੋਰ ਦੀ ਡਿਊਟੀ ਨਾ ਲਾਈ, ਇਹ ਕੰਮ ਬੜਾ ਜ਼ਿੰਮੇਵਾਰੀ ਵਾਲਾ ਹੈ, ਤੇਰਾ ਆਪਣਾ ਕੰਮ ਹੈ ਤੂੰ ਆਪ ਕਰੀ। ਗੁਰੂ ਹਰਗੋਬਿੰਦ ਨੂੰ ਆਪਣੇ ਹੱਥੀਂ ਜ਼ਹਿਰੀਲਾ ਚੋਲਾ ਪਵਾਈ। ਹਾਂਜੀ,
ਜਬ ਮਮ ਰੇਪਤ ਜਮ ਤਾਮ ਪਹੁੰਚੇ,
ਜਦੋਂ ਗੁਰੂ ਹਰਗੋਬਿੰਦ ਇਹ ਜ਼ਹਿਰ ਦੀ ਪੁਸ਼ਾਕ ਪਾ ਕੇ ਚੜ੍ਹਾਈ ਕਰ ਗਏ ਉਹਨਾਂ ਦਾ ਅੰਤ ਹੋ ਗਿਆ। ਹਾਂਜੀ,
ਤੋਹੇ ਮਰਾਤਬ ਕਰ ਹੋ ਉੱਚੇ,
ਤਾਂ ਹੇ ਹਰਦਾਸ ਤੇਰਾ ਮੇਰਾ ਵਾਅਦਾ ਹੈ, ਤੇਰੇ ਅਹੁਦੇ ਉੱਚੇ ਕਰ ਦਿਆਂਗਾ, ਤੈਨੂੰ ਮੈਂ ਇਸ ਅਹੁਦੇ ਤੋਂ ਇਸ ਤੋਂ ਮਰਾਤਬੇ ਤੋਂ ਡਬਲ ਉੱਚਾ ਮਰਾਤਬਾ ਕੋਈ ਵੱਡੀ ਤੈਨੂੰ ਜਗੀਰ ਦਵਾਵਾਂਗਾ ਬਾਦਸ਼ਾਹ ਕੋਲੋਂ। ਹਾਂਜੀ,
ਸ਼ਾਹ ਨਿਕਟ ਤੇ ਮਾਨ ਕਰਾਵਾਂ,
ਔਰ ਬਾਦਸ਼ਾਹ ਕੋਲੋਂ ਵੀ ਤੇਰਾ ਮਾਨ ਸਨਮਾਨ ਕਰਾਵਾਂਗਾ, ਤੇਰੀ ਇੱਜ਼ਤ ਕਰਾਵਾਂਗਾ। ਹਾਂਜੀ,
ਹੇਤ ਗੁਜ਼ਾਰੇ ਗ੍ਰਾਮ ਦਿਵਾਵਾਂ,
ਤੈਨੂੰ ਗੁਜ਼ਾਰੇ ਵਾਸਤੇ ਕੋਈ ਜਗੀਰ ਦਵਾ ਦਿਆਂਗਾ ਪਿੰਡਾਂ ਦੀ, ਜਿੱਥੋਂ ਤੈਨੂੰ ਬਹੁਤ ਪੈਸਾ ਆਵੇਗਾ, ਤੇਰੀਆਂ ਪੀੜ੍ਹੀਆਂ ਆਉਣ ਵਾਲੀਆਂ ਨਸਲਾਂ ਵੀ ਰੋਟੀ ਆਰਾਮ ਨਾਲ ਖਾਣਗੀਆਂ।
5000 ਦਰਬ ਮੈਂ ਦਿਆਂ,
5000 ਰੁਪਈਆ ਮੈਂ ਤੈਨੂੰ ਨਗਦ ਦਿਆਂਗਾ ਆਪਣੇ ਕੋਲੋਂ, ਬਾਦਸ਼ਾਹ ਕੋਲੋਂ ਤੈਨੂੰ ਇੱਕ ਪਿੰਡ ਦਵਾ ਦਿਆਂਗਾ। ਹਾਂਜੀ,
ਆਪਣੇ ਸਖਾ ਪਿਆਰੋ ਕਰਵਾ ਹੋ,
ਬਾਕੀ ਮੈਂ ਤੈਨੂੰ ਆਪਣਾ ਪਿਆਰਾ ਮਿੱਤਰ ਸਮਝ ਕੇ ਸਾਰੀ ਜ਼ਿੰਦਗੀ ਤੇਰਾ ਸਾਥ ਦਿਆਂਗਾ। ਹਾਂਜੀ,
ਇਹ ਮਲਿਖ ਕਰ ਆਛੋ ਨਰ ਭੇਜਾ,
ਇਸ ਤਰ੍ਹਾਂ ਚੰਦੂ ਨੇ ਇੱਕ ਚਿੱਠੀ ਲਿਖ ਕੇ ਹਰਦਾਸ ਵੱਲ ਆਪਣਾ ਖਾਸ ਸਿਆਣਾ ਚਲਾਕ ਹੁਸ਼ਿਆਰ ਬੰਦਾ ਭੇਜਿਆ।
ਕਹਿਓ ਕਿ ਦਰਬ ਸੰਗ ਗਨ ਲੈ ਜਾ।
ਉਸ ਬੰਦੇ ਨੂੰ ਕਿਹਾ ਵੀ ਕੁਝ ਪੈਸੇ 1,000-2,000 ਨਾਲ ਲੈ ਕੇ ਜਾ, ਤਾਂ ਕਿ ਹਰਦਾਸ ਨੂੰ ਦੇਖ ਕੇ ਪੈਸਾ ਲਾਲਚ ਆ ਜਾਵੇ ਅਤੇ ਉਹਨੂੰ ਕਹੀ ਤੈਨੂੰ ਹੋਰ ਵੀ ਪੈਸੇ ਦਿਆਂਗੇ, ਤੇਰੀ ਹਰ ਤਰ੍ਹਾਂ ਦੀ ਹੈਲਪ ਕਰਾਂਗੇ, ਤੇਰੇ ਅਹੁਦੇ ਵਧਾਵਾਂਗੇ, ਤੈਨੂੰ ਬਾਦਸ਼ਾਹ ਕੋਲੋਂ ਕਈ ਪਿੰਡਾਂ ਦੀ ਜਗੀਰ ਦਵਾਵਾਂਗੇ। ਇਸ ਤਰ੍ਹਾਂ ਦੇ ਲਾਲਚ ਦੇਈ ਉਸਨੂੰ ਅਤੇ ਕੰਮ ਹੋਣਾ ਚਾਹੀਦਾ ਇੱਕ ਦੋ ਦਿਨਾਂ ਦੇ ਅੰਦਰ ਅੰਦਰ।
ਪੱਠਿਓ ਪਾਤਕੀ ਕੋ ਨਰ ਗਇਓ।
ਇਸ ਪਾਪੀ ਦੁਸ਼ਟ ਚੰਦੂ ਦਾ ਭੇਜਿਆ ਹੋਇਆ ਬੰਦਾ ਗਵਾਲੀਅਰ ਚਲਾ ਗਿਆ।
ਦੇਖ ਦੁਰਗਪਤ ਕੋ ਖਤ ਦਇਓ।
ਗਵਾਲੀਅਰ ਜਾ ਕੇ ਗਵਾਲੀਅਰ ਦਾ ਜਿਹੜਾ ਦਰੋਗਾ ਸੀ ਹਰਦਾਸ ਉਹਨੂੰ ਮਿਲਿਆ ਅਤੇ ਦਰੋਗੇ ਨੂੰ ਜਾ ਕੇ ਇਹ ਖਤ ਦਿੱਤਾ ਹੈ।
ਪਾਠ ਕਰ ਜਾਣਿਓ ਅਖਲ ਹਵਾਲ।
ਜਦੋਂ ਦਰੋਗੇ ਨੇ ਚੰਦੂ ਦੀ ਚਿੱਠੀ ਪੜ੍ਹੀ ਸਾਰਾ ਹਵਾਲ ਜਾਣ ਲਿਆ, ਸਾਰੀ ਗੱਲ ਸਮਝ ਲਈ ਵੀ ਇਹ ਤਾਂ ਦੁਸ਼ਟ ਪਾਪੀ ਗੁਰੂ ਸਾਹਿਬ ਨੂੰ ਮਰਵਾਉਣਾ ਚਾਹੁੰਦਾ, ਇਹ ਤਾਂ ਸਾਰੀ ਸਾਜਿਸ਼ ਹੀ ਚੰਦੂ ਦੀ ਹੈ। ਗੁਰੂ ਹਰਗੋਬਿੰਦ ਸਾਹਿਬ ਨੂੰ ਗਵਾਲੀਅਰ ਭੇਜਣ ਦਾ ਸਾਰਾ ਕੰਮ ਹੀ ਚੰਦੂ ਨੇ ਕੀਤਾ। ਗੱਲ ਜ਼ਾਹਰ ਹੋ ਗਈ, ਕਲੀਅਰ ਹੋ ਗਈ ਬਈ ਇਹ ਸਾਰੀ ਜਿਹੜੀ ਪਲੈਨਿੰਗ ਕੀਤੀ ਹੈ ਗਵਾਲੀਅਰ ਦੇ ਕਿਲੇ 'ਚ ਗੁਰੂ ਸਾਹਿਬ ਨੂੰ ਭੇਜਣ ਦੀ ਇਹ ਚੰਦੂ ਨੇ ਕੀਤੀ ਹੈ। ਹਾਂਜੀ,
ਸਤਿਗੁਰ ਢਿੱਗ ਪਹੁੰਚਿਓ ਤਤਕਾਲ।
ਉਹ ਹਰਦਾਸ ਦਰੋਗਾ ਚਿੱਠੀ ਲੈ ਕੇ ਉਹ ਚੰਦੂ ਦੇ ਬੰਦਿਆਂ ਨੂੰ ਤਾਂ ਉੱਥੇ ਬਿਠਾ ਗਿਆ ਵੀ ਤੁਸੀਂ ਬੈਠੋ, ਚਾਹ ਪਾਣੀ ਦੁੱਧ ਪਾਣੀ ਛਕੋ ਅਤੇ ਮੈਂ ਤੁਹਾਨੂੰ ਬਾਅਦ 'ਚ ਮਿਲਾਂਗਾ। ਉਹ ਚਿੱਠੀ ਲੈ ਕੇ ਹਰਦਾਸ ਦਰੋਗਾ ਸਤਿਗੁਰੂ ਹਰਗੋਬਿੰਦ ਸਾਹਿਬ ਦੇ ਕੋਲ ਚਲਾ ਗਿਆ। ਹਾਂਜੀ,
ਤੁਝ ਕੋ ਪੱਠਿਓ ਸ਼ਾਹ ਇਸ ਥਾਨੇ।
ਜਾ ਕੇ ਮਹਾਰਾਜ ਨੂੰ ਮੱਥਾ ਟੇਕ ਕੇ ਕਹਿਣ ਲੱਗਾ, ਗੁਰੂ ਜੀ ਤੁਹਾਨੂੰ ਬਾਦਸ਼ਾਹ ਨੇ ਇੱਥੇ ਜੋ ਭੇਜਿਆ ਹੈ
ਸਭ ਫਰੇਬ ਇਹ ਚੰਦੂ ਠਾਨੇ।
ਇਹ ਬਾਦਸ਼ਾਹ ਨੇ ਨਹੀਂ ਭੇਜਿਆ, ਇਹ ਸਾਰੀ ਚਲਾਕੀ ਫਰੇਬ ਹੁਸ਼ਿਆਰੀ ਕੀਤੀ ਹੈ ਚੰਦੂ ਨੇ, ਉਹਨੇ ਫਰੇਬ ਕੀਤਾ ਹੈ, ਉਹਨੇ ਸਾਰੀ ਕਹਾਣੀ ਬਣਾਈ ਹੈ ਜੋਤਸ਼ੀ ਕੋਲੋਂ ਝੂਠ ਮੂਠ ਬਾਦਸ਼ਾਹ ਨੂੰ ਕੁਆ ਕੇ ਅਤੇ ਤੁਹਾਨੂੰ ਇੱਥੇ ਗਵਾਲੀਅਰ ਦੇ ਕਿਲੇ ਵਿੱਚ ਭੇਜਿਆ ਹੈ।
ਲੋਕਨ ਕੋ ਧਨ ਦੇ ਸਿੱਖ ਲਾਇਓ।
ਜਿਹੜੇ ਬਾਦਸ਼ਾਹ ਦੀ ਕਚਹਿਰੀ 'ਚ ਬੰਦੇ ਨੇ ਉਹਨਾਂ ਨੂੰ ਪੈਸੇ ਦੇ ਲਾਲਚ ਨਾਲ, ਪੈਸੇ ਦੇ ਜ਼ੋਰ ਨਾਲ ਚੰਦੂ ਨੇ ਆਪਣੇ ਨਾਲ ਲਾ ਲਿਆ, ਕਿਉਂਕਿ ਚੰਦੂ ਕੋਲ ਕਰੋੜਾਂ ਰੁਪਈਆ ਹੈ, ਪੈਸਾ ਦੇਣ ਲੱਗਿਆਂ ਉਹਨੂੰ ਕੋਈ ਝਿਜਕ ਨਹੀਂ ਹੁੰਦੀ, ਸਾਰੇ ਹਿੰਦੁਸਤਾਨ ਦਾ ਉਹ ਦੀਵਾਨ ਹੈ। ਇਸ ਕਰਕੇ ਉਹਨੇ ਪੈਸਾ ਖਰਚਿਆ ਤੁਹਾਨੂੰ ਜੇਲ੍ਹ 'ਚ ਭੇਜਣ ਵਾਸਤੇ, ਇਹ ਸਾਰੀ ਕਹਾਣੀ ਝੂਠੀ ਬਣਾਈ ਹੈ ਕਿਸੇ ਜੋਤਸ਼ੀ ਕੋਲੋਂ, ਬਾਦਸ਼ਾਹ ਨੂੰ ਇਹ ਕੁਆ ਕੇ ਕਿ ਤੇਰੇ 'ਤੇ ਸਾੜ ਸਤੀ ਆਈ ਹੈ, ਅਤੇ ਕਿਸੇ ਹਰਗੋਬਿੰਦ ਨਾਮ ਦੇ ਮਹਾਂਪੁਰਸ਼ ਨੂੰ ਗਵਾਲੀਅਰ ਦੇ ਕਿਲੇ 'ਚ ਭੇਜ ਕੇ ਉੱਥੇ ਮੰਤਰ ਜਪ ਕਰਾ, ਤੇਰੀ ਸਾੜ ਸਤੀ ਟਲ ਜਾਏਗੀ। ਇਹ ਸਾਰੀ ਕਹਾਣੀ ਚੰਦੂ ਨੇ ਘੜੀ ਹੈ। ਹਾਂਜੀ,
ਹਤਿਓ ਚਹਿਤ ਇਸ ਦੁਰਗ ਪਠਾਇਓ।
ਮਹਾਰਾਜ, ਚੰਦੂ ਤੁਹਾਨੂੰ ਮਾਰਨਾ ਚਾਹੁੰਦਾ, ਜਿਵੇਂ ਤੁਹਾਡੇ ਪਿਤਾ ਗੁਰੂ ਅਰਜਨ ਦੇਵ ਜੀ ਨੂੰ 33 ਤਵੀ 'ਤੇ ਬਹਾ ਕੇ ਸ਼ਹੀਦ ਕੀਤਾ, ਉਵੇਂ ਇਹ ਤੁਹਾਨੂੰ ਵੀ ਗਵਾਲੀਅਰ ਦੇ ਕਿਲੇ ਵਿੱਚ ਮਰਵਾਉਣਾ ਚਾਹੁੰਦਾ। ਹਾਂਜੀ,
ਅਪਰ ਨਾ ਵਰਨੀ ਕਰਨੀ ਕੋਈ,
ਹੋਰ ਕੋਈ ਵਰਨੀ ਵੁਰਨੀ ਕੋਈ ਨਹੀਂ ਕਰਨੀ, ਕੋਈ ਜਪ ਜੁਪ ਦੀ ਕਹਾਣੀ ਕੋਈ ਨਹੀਂ। ਤੁਹਾਨੂੰ ਇੱਥੇ ਮੰਤਰ ਜਪਣ ਵਾਸਤੇ, ਨਾਮ ਜਪਣ ਵਾਸਤੇ ਨਹੀਂ ਭੇਜਿਆ, ਤੁਹਾਨੂੰ ਇੱਥੇ ਮਾਰਨ ਵਾਸਤੇ ਇਹਨਾਂ ਨੇ ਭੇਜਿਆ। ਬਾਦਸ਼ਾਹ ਕੋਲੋਂ ਇਹ ਪਰਮਿਸ਼ਨ ਚੰਦੂ ਨੇ ਲਈ ਹੈ। ਹਾਂਜੀ,
ਇਹ ਪਰਪੰਚ ਸਭ ਤਿਸ ਤੇ ਹੋਈ,
ਇਹ ਸਾਰਾ ਪਖੰਡ ਇਹ ਪਰਪੰਚ ਚੰਦੂ ਨੇ ਰਚਿਆ ਹੈ। ਹਾਂਜੀ,
ਅਬ ਮੁਝ ਕੋ ਲਿਖ ਭੇਜਿਓ ਤੈਸੇ,
ਹੁਣ ਮੇਰੇ ਵੱਲ ਆਹ ਇੱਕ ਚਿੱਠੀ ਲਿਖ ਕੇ ਭੇਜੀ ਹੈ ਜਿਹੜੀ ਮੈਂ ਮਹਾਰਾਜ ਤੁਹਾਨੂੰ ਸੁਣਾਉਂਦਾ ਹਾਂ। ਚੰਦੂ ਨੇ ਲਿਖਿਆ ਵੀ ਗੁਰੂ ਹਰਗੋਬਿੰਦ ਨੂੰ ਮਾਰ ਦੇ, ਮੈਂ ਤੈਨੂੰ 5,000 ਰੁਪਈਆ ਆਪ ਨਕਦ ਦਿਆਂਗਾ, ਉਸ ਤੋਂ ਇਲਾਵਾ ਕਈ ਪਿੰਡਾਂ ਦੀ ਜਗੀਰ ਪੱਕੀ ਤੇਰੇ ਨਾਲ ਲਵਾ ਦਿਆਂਗਾ। ਹਾਂਜੀ,
ਮੈਂ ਤਿਸ ਕਹੀ ਨਾ ਮਾਨੋ ਕੈਸੇ,
ਪਰ ਗੁਰੂ ਜੀ ਮੈਂ ਉਸ ਪਾਪੀ ਦਾ ਕਹਿਣਾ ਨਹੀਂ ਮੰਨਣਾ, ਉਸ ਦੁਸ਼ਟ ਚੰਦੂ ਦੇ ਆਖੇ ਨਹੀਂ ਮੈਂ ਲੱਗਣਾ। ਹਾਂਜੀ,
ਸਭ ਪੜ੍ਹ ਕਰ ਸਤਿਗੁਰ ਨੇ ਸੁਣਾਇਓ।
ਸਾਰੀ ਚੰਦੂ ਦੀ ਚਿੱਠੀ ਜੋ ਚੰਦੂ ਨੇ ਪਾਪ ਕਰਮ ਲਿਖਿਆ ਸੀ ਵੀ ਜ਼ਹਿਰ ਪੁਸ਼ਾਕ ਲਾ ਕੇ ਕੱਪੜਿਆਂ ਨੂੰ ਗੁਰੂ ਸਾਹਿਬ ਨੂੰ ਪਵਾਉਣਾ, ਉਹ ਗੁਰੂ ਸਾਹਿਬ ਨੂੰ ਭਾਈ ਹਰਦਾਸ ਨੇ ਪੜ੍ਹ ਕੇ ਸੁਣਾ ਤੀ ਚਿੱਠੀ। ਹਾਂਜੀ,
ਪਾਵਕ ਮੈਂ ਸੋ ਖਤ ਪਾਇਓ,
ਫਿਰ ਉਹ ਅੱਗ ਦੇ ਵਿੱਚ ਸਾੜ ਦਿੱਤੀ ਚਿੱਠੀ। ਪਾ ਦਿੱਤੀ। ਹਾਂਜੀ,
ਸ਼੍ਰੀ ਹਰਗੋਬਿੰਦ ਬਾਕ ਉਚਾਰੇ,
ਮਹਾਰਾਜ ਛੇਵੇਂ ਪਾਤਸ਼ਾਹ ਬੋਲੇ,
ਮਰ ਹੈ ਦੁਸ਼ਟ ਪਹੁੰਚਾਇਆ ਜਮ ਦੁਆਰੇ।
ਪਰ ਕਹਿੰਦੇ ਭਾਈ ਹਰਦਾਸ, ਇਹਦਾ ਹੁਣ ਸਮਾਂ ਨੇੜੇ ਆ ਗਿਆ, ਇਹਦਾ ਪਾਪੀ ਦਾ ਕਾਲ ਨੇੜੇ ਆ ਗਿਆ, ਥੋੜ੍ਹੇ ਦਿਨਾਂ ਵਿੱਚ ਇਹਨੇ ਮਰਨਾ, ਅਤੇ ਮਰਨਾ ਵੀ ਇਹਨੇ ਕੁੱਤੇ ਦੀ ਮੌਤ ਹੈ। ਹਾਂਜੀ,
ਆਨ ਸਮਾਂ ਢਿੱਗ ਪਹੁੰਚਿਓ ਤਾਹੀ,
ਇਹਦਾ ਸਮਾਂ ਨੇੜੇ ਆ ਗਿਆ। ਜਦੋਂ ਕਿਸੇ ਬੰਦੇ ਦਾ ਪਾਪੀ ਦਾ ਪਾਪ ਕਰਮ ਕਰਕੇ ਸਮਾਂ ਨੇੜੇ ਆਉਂਦਾ, ਫਿਰ ਇਹੋ ਜਿਹੀਆਂ ਹਰਕਤਾਂ ਕਰਦਾ। ਹਾਂਜੀ,
ਹਤੋਕ ਮੌਤ ਬਚ ਹੈ ਅਬ ਨਾਹੀ।
ਮਹਾਰਾਜ ਕਹਿੰਦੇ ਦੇਖੋ ਭਾਈ ਹਰਦਾਸ, ਚੰਦੂ ਨੂੰ ਅਸੀਂ ਕੁੱਤੇ ਦੀ ਮੌਤ ਹੀ ਮਾਰਨਾ, ਭਾਵੇਂ ਉਹ ਸੱਤਵੇਂ ਅਸਮਾਨ 'ਤੇ ਚਲਾ ਜਾਵੇ ਤਾਂ ਭਾਵੇਂ ਸੱਤਵੇਂ ਪਤਾਲ ਵਿੱਚ ਜਾ ਲੁੱਕੇ, ਅਸੀਂ ਕੱਢ ਕੇ ਮਾਰਾਂਗੇ, ਅਤੇ ਮਾਰਾਂਗੇ ਵੀ ਦੁਨੀਆਂ ਦੇਖੇਗੀ ਵੀ ਚੰਦੂ ਨੂੰ ਕਿਵੇਂ ਮਾਰੀਦਾ। ਹਾਂਜੀ,
ਜਮਾਦਾਰ ਸੁਣ ਕਰ ਹਰ ਖਾਇਓ,
ਮਹਾਰਾਜ ਸੱਚੇ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਦੇ ਬਚਨ ਸੁਣ ਕੇ ਭਾਈ ਹਰਦਾਸ ਦਰੋਗਾ ਖੁਸ਼ ਹੋਇਆ। ਹਾਂਜੀ,
ਇਹ ਬੜ ਪਾਪੀ ਬਹੁਤ ਬਚਾਇਓ,
ਕਹਿਣ ਲੱਗਾ ਮਹਾਰਾਜ ਇਹ ਬੜਾ ਹੀ ਪਾਪੀ, ਇਹਨੇ ਬੜੇ ਬੜੇ ਪਾਪ ਕੀਤੇ ਨੇ, ਬੜੇ ਬੜੇ ਕਤਲ ਕਰਵਾਏ ਨੇ, ਬੜੇ ਬੜੇ ਸਾਧੂ ਮਹਾਂਪੁਰਸ਼ ਗੁਰੂ ਅਰਜਨ ਦੇਵ ਜੀ ਨੂੰ ਨਹੀਂ ਬਖਸ਼ਿਆ, ਇਸ ਪਾਪੀ ਨੂੰ ਤਾਂ ਇਹਦੇ ਕੀਤੇ ਦੀ ਸਜ਼ਾ ਮਿਲਣੀ ਚਾਹੀਦੀ ਹੈ। ਹਾਂਜੀ,
ਕਰੀ ਅਵਗਿਆ ਵੱਡਿਓ ਵਡੇਰੀ,
ਔਰ ਵੱਡਿਆਂ ਤੋਂ ਵੱਡੀ, ਵੱਡਿਆਂ ਤੋਂ ਵੱਡੀ ਅਵਗਿਆ ਕੀਤੀ, ਬਹੁਤ ਵੱਡੀ ਇਹਨੇ ਗਲਤੀ ਕੀਤੀ, ਗੁਨਾਹ ਕੀਤਾ ਹੈ ਜਿਹੜੀ ਬਖਸ਼ੀ ਨਹੀਂ ਜਾ ਸਕਦੀ ਇਹਦੀ ਭੁੱਲ। ਹਾਂਜੀ,
ਅਬ ਲੋ ਨਹਿ ਬਾਦਾ ਕੁਛ ਹੇਰੀ,
ਅਜੇ ਤੱਕ ਉਹਨੂੰ ਉਹਦੀ ਕੀਤੀ ਦਾ ਫਲ ਨਹੀਂ ਨਾ ਮਿਲਿਆ, ਤਾਂ ਹੀ ਚੰਦੂ ਆਕੜਿਆ ਫਿਰਦਾ, ਇਹ ਸਮਝਦਾ ਵੀ ਜਿਵੇਂ ਮਹਾਰਾਜ ਪੰਜਵੇਂ ਪਾਤਸ਼ਾਹ ਨੂੰ ਸ਼ਹੀਦ ਕਰਤਾ, ਉਵੇਂ ਛੇਵੇਂ ਪਾਤਸ਼ਾਹ ਨੂੰ ਵੀ ਮਰਵਾ ਦਿਆਂਗਾ। ਪਰ ਇਸ ਪਾਪੀ ਨੂੰ ਇਹ ਨਹੀਂ ਪਤਾ ਕਿ ਛੇਵੇਂ ਪਾਤਸ਼ਾਹ ਤੇਰੇ ਵਰਗੇ ਕੁੱਤਿਆਂ ਨੂੰ ਕੁੱਤੇ ਦੀ ਮੌਤ ਮਾਰਨ ਆਏ ਹਨ। ਹਾਂਜੀ,
ਦੇਹ ਸਜਾਏ ਤਬ ਦੁਸ਼ਟ ਜੋ ਸਾਰੇ,
ਇਹ ਮਹਾਰਾਜ ਇਕੱਲਾ ਚੰਦੂ ਨਹੀਂ, ਇਹਦੇ ਨਾਲ ਜਿੰਨਾ ਵੀ ਲਾਣਾ ਲਸ਼ਕਰ ਸਾਰਾ ਮਾਰਨਾ। ਆਖੋ ਸਤਨਾਮ ਸ੍ਰੀ ਵਾਹਿਗੁਰੂ, ਇਹ ਜਿੰਨੇ ਗੁਰੂ ਅਰਜਨ ਦੇਵ ਜੀ ਨੂੰ ਮਾਰਨ ਵਾਲੇ, ਸ਼ਹੀਦ ਕਰਨ ਵਾਲੇ ਨੇ, ਸਾਰੇ ਸੋਧਣੇ ਨੇ। ਇੱਕ ਮੁਰਤਜਾ ਖਾਨ ਸੀ, ਸ਼ੇਖ ਅਹਿਮਦ ਸਰੰਦੀ ਦਾ ਚੇਲਾ, ਸ਼ੇਖ ਫਰੀਦ ਬੁਖਾਰੀ ਵੀ ਉਹਨੂੰ ਕਹਿੰਦੇ ਆ, ਮਹਾਰਾਜ ਨੂੰ ਗ੍ਰਿਫਤਾਰ ਕਰਕੇ ਲੈ ਗਿਆ, ਉਹ ਗਿਆ ਸੀਗਾ ਸ਼ੇਖ ਅਹਿਮਦ ਸਰੰਦੀ ਸਰਹੰਦ 'ਚ ਉਹਦਾ ਮਕਬਰਾ ਬਣਿਆ, ਉਹਨੇ ਸਾਰੀ ਸਾਜਿਸ਼ ਘੜੀ ਸੀ। ਅਤੇ ਗੁਰੂ ਹਰਗੋਬਿੰਦ ਸਾਹਿਬ ਨੇ ਕਰਤਾਰਪੁਰ ਦੇ ਜੰਗ 'ਚ ਉਹਨੂੰ ਵੀ ਮਰਵਾਇਆ, ਸ਼੍ਰੀ ਅੰਮ੍ਰਿਤਸਰ ਦੇ ਜੰਗ ਵਿੱਚ ਭਾਈ ਬੱਲੂ ਨੇ ਉਹਨੂੰ ਮੁਰਤਜਾ ਖਾਨ ਨੂੰ ਵੀ ਬਰਛਾ ਮਾਰ ਕੇ ਪਾਰ ਲੰਘਾ ਤਾ। ਭਾਈ ਬੱਲੂ ਭਾਈ ਮਨੀ ਸਿੰਘ ਜੀ ਦੇ ਦਾਦਾ ਜੀ ਸਨ, ਸ਼ਹੀਦ ਭਾਈ ਮਨੀ ਸਿੰਘ ਦੇ ਦਾਦਾ ਜੀ ਭਾਈ ਬੱਲੂ ਜੀ ਪਰਛਾ ਬੜਾ ਜੰਗੀ ਰੱਖਦੇ ਸੀ, ਸਾਂਗ ਲੋਹੇ ਦੀ ਮਾਰ ਕੇ ਨਾ ਛਾਤੀ 'ਚੋਂ ਪਾੜ ਲੰਘਾ ਦਿੱਤੀ ਬੱਲੂ ਨੇ, ਮੁਰਤਜਾ ਖਾਨ ਮਾਰਿਆ। ਸੋ ਭਾਈ ਅਰਦਾਸ ਕਹਿੰਦਾ ਮਹਾਰਾਜ ਇਹ ਜਿੰਨੇ ਵੀ ਨੇ ਨਾ ਚੰਦੂ ਦਾ ਨੇੜੇ ਤੇੜੇ ਦੇ, ਇਹ ਸਾਰੇ ਸੋਧਣੇ ਨੇ। ਹਾਂਜੀ,
ਨਿਰਧਾਰ ਹੈ ਰਾਵਰ ਡਰ ਤਾਰੇ,
ਮਹਾਰਾਜ ਇੱਕ ਵਾਰੀ ਪਤਾ ਲੱਗ ਜਾਏ ਵੀ ਕੋਈ ਅਵਤਾਰੀ ਪੁਰਸ਼, ਕੋਈ ਮਹਾਂਪੁਰਸ਼ ਯੋਧੇ ਆਏ ਨੇ ਦੁਸ਼ਟਾਂ ਨੂੰ ਸੋਧਣ ਵਾਸਤੇ। ਦਲ ਭੰਜਨ ਗੁਰਸੂਰਮਾ ਬੜ ਯੋਧਾ ਵਪਰ ਪਕਾਰੀ, ਮਹਾਰਾਜ ਇਹਨਾਂ ਨੂੰ ਡਰ ਹੋਵੇਗਾ ਕੋਈ, ਐਵੇਂ ਸੰਤਾਂ ਮਹਾਂਪੁਰਸ਼ਾਂ ਨੂੰ ਤੱਤੀਆਂ ਤਵੀਆਂ 'ਤੇ ਬਾਂਧਦੇ ਨੇ, ਫਿਰ ਇਹਨਾਂ ਨੂੰ ਪਤਾ ਹੋ ਜਾਏਗਾ ਵੀ ਕੋਈ ਸਾਡਾ ਹਿਸਾਬ ਕਿਤਾਬ ਰੱਖਣ ਵਾਲਾ ਵੀ ਹੈ। ਹਾਂਜੀ,
ਬਹਿਰ ਜਾਏ ਚੰਦੂ ਨਰ ਹੇਰਾ,
ਉਹ ਕਹਿ ਕੇ ਹਰਦਾਸ ਗੁਰੂ ਸਾਹਿਬ ਕੋਲੋਂ ਚਲਾ ਗਿਆ, ਅਤੇ ਬਾਹਰ ਚੰਦੂ ਦਾ ਬੰਦਾ ਜਿੱਥੇ ਬਿਠਾਇਆ ਸੀ ਨਾ ਉਹਨੂੰ ਜਾ ਕੇ ਕਿਹਾ, ਹਾਂਜੀ
ਕਹਿਓ ਜਾਹੋ ਨਿਜ ਸਦਨ ਸਵੇਰਾ,
ਉਹਨੂੰ ਕਿਹਾ ਵੀ ਭਾਈ ਸਵੇਰੇ ਤੂੰ ਚਲਾ ਜੀ ਵਾਪਸ, ਅਤੇ ਦੀਵਾਨ ਚੰਦੂ ਨੂੰ ਮੇਰਾ ਸੁਨੇਹਾ ਦੇ ਦੀ। ਹਾਂਜੀ,
ਹਮ ਤੇ ਅਗ ਅਸ ਹੋਤ ਨਾ ਕੋਈ,
ਉਹਨੂੰ ਕਹੀ ਵੀ ਹਰਦਾਸ ਦਰੋਗਾ ਕਹਿੰਦਾ ਸੀ ਕਿ ਸਾਡੇ ਕੋਲੋਂ ਇਹੋ ਜਿਹੇ ਪਾਪ ਨਾ ਕਰਵਾਵੇ, ਸਾਥੋਂ ਨਹੀਂ ਹੋਣੇ, ਅਸੀਂ ਨਹੀਂ ਕਰ ਸਕਦੇ, ਸਾਡੀ ਡਿਊਟੀ ਹੈ ਵੀ ਜਿਹੜਾ ਬੰਦਾ ਇੱਥੇ ਗਵਾਲੀਅਰ ਆਵੇ ਉਹਦੀ ਉਹਨੂੰ ਇੱਥੇ ਰੱਖਣਾ, ਪ੍ਰਸ਼ਾਦਾ ਪਾਣੀ ਛਕਾਉਣਾ, ਉਹਦੇ ਖਿਆਲ ਰੱਖਣਾ, ਗੁਰੂ ਸਾਹਿਬ ਦੀ ਸੇਵਾ ਕਰਨ ਦਾ ਸਾਨੂੰ ਹੁਕਮ ਹੈ, ਅਸੀਂ ਉਹਨਾਂ ਦੇ ਸੇਵਕ ਹਾਂ, ਉਹਨਾਂ ਦੀ ਸੇਵਾ ਕਰਾਂਗੇ, ਬਾਕੀ ਤੇਰੀਆਂ ਜਿਹੜੀਆਂ ਸਾਜਿਸ਼ਾਂ ਨੇ ਉਹਦੇ 'ਚ ਅਸੀਂ ਨਹੀਂ ਲੜਨਾ। ਹਾਂਜੀ,
ਭਲੋ ਜਾਨ ਤੁਮ ਕੀ ਜਹਿ ਸੋਈ,
ਹਾਂ ਅੱਗੇ ਤੂੰ ਜਿਵੇਂ ਤੈਨੂੰ ਚੰਗਾ ਲੱਗੇ ਕਰੀ ਜਾ, ਜਿਵੇਂ ਤੇਰਾ ਦਿਮਾਗ ਕੰਮ ਕਰਦਾ ਤੂੰ ਕਰ, ਅਸੀਂ ਗੁਰੂ ਸਾਹਿਬ 'ਤੇ ਵਾਰ ਨਹੀਂ ਕਰ ਸਕਦੇ, ਅਸੀਂ ਗੁਰੂ ਸਾਹਿਬ ਦੇ ਬਾਰੇ ਕੋਈ ਇਹੋ ਜਿਹਾ ਖਿਆਲ ਬੁਰਾ ਆਪਣੇ ਮਨ 'ਚ ਲਿਆ ਵੀ ਨਹੀਂ ਸਕਦੇ।
ਹਾਂਜੀ, ਲਿਖਿਓ ਸ਼ਾਹ ਹੋਇਨ ਰਾਖ ਸੁਖਾਰੇ,
ਸਾਨੂੰ ਤਾਂ ਬਾਦਸ਼ਾਹ ਦਾ ਹੁਕਮ ਹੈ ਜਹਾਂਗੀਰ ਦਾ ਵੀ ਗੁਰੂ ਸਾਹਿਬ ਨੂੰ ਸੌਖੇ ਰੱਖਣਾ, ਗੁਰੂ ਸਾਹਿਬ ਦੀ ਸੇਵਾ ਕਰਨੀ, ਗੁਰੂ ਸਾਹਿਬ ਨੂੰ ਕੋਈ ਕਸ਼ਟ ਨਹੀਂ ਆਉਣ ਦੇਣਾ। ਗੁਰੂ ਸਾਹਿਬ ਸਾਡੇ ਬਾਦਸ਼ਾਹ ਦੀ ਸਿਹਤਯਾਬੀ ਲਈ ਅਰਦਾਸ ਕਰਨ ਆਏ ਨੇ, ਉਹ ਅੰਦਰ ਬੈਠੇ ਨੇ ਆਰਾਮ ਨਾਲ, ਜਦੋਂ ਮਹਾਰਾਜ ਦਾ ਜੀ ਕਰੇਗਾ ਚਲੇ ਜਾਣਗੇ, ਅਸੀਂ ਉਹਨਾਂ ਨੂੰ ਕਸ਼ਟ ਨਹੀਂ ਦੇਣਾ। ਹਾਂਜੀ,
ਚਾਹ ਚੰਦੂ ਅੱਗ ਹਮ ਨਹਿ ਧਾਰੇ,
ਜਿਹੜਾ ਪਾਪ ਚੰਦੂ ਕਰਨਾ ਚਾਹੁੰਦਾ ਉਹ ਸਾਡਾ ਮਨ ਨਹੀਂ ਮੰਨਦਾ, ਨਾ ਅਸੀਂ ਉਹ ਕਰਨਾ ਨਾ ਅਸੀਂ ਚੰਦੂ ਦਾ ਸਾਥ ਦੇਣਾ।
ਗਇਓ ਨਿਰਾਸਾ ਜਾਏ ਸੁਣਾਇਓ,
ਉਹ ਬੰਦਾ ਜਿਵੇਂ ਗਿਆ ਸੀ ਬਰੰਗ ਚਿੱਠੀ ਤਰ੍ਹਾਂ ਵਾਪਸ ਆ ਗਿਆ ਨਿਰਾਸ਼ ਹੋ ਕੇ, ਜਾ ਕੇ ਚੰਦੂ ਨੂੰ ਉਹਨੇ ਜਵਾਬ ਸੁਣਾਇਆ ਵੀ ਹਰਿਦਾਸ ਨੇ ਤਾਂ ਆਹ ਜਵਾਬ ਭੇਜਿਆ। ਹਾਂਜੀ,
ਬਹੁਤ ਦੁੱਖ ਤੇ ਮਨ ਮਹਿ ਮੁਰਝਾਇਓ,
ਕਹਿੰਦੇ ਬੜੇ ਦੁੱਖ ਕਰਕੇ ਇਹ ਬੜਾ ਦੁਖੀ ਹੋਇਆ ਜਦੋਂ ਪਤਾ ਲੱਗਾ ਵੀ ਹਰਦਾਸ ਨੇ ਜਵਾਬ ਦਿੱਤਾ। ਕਹਿੰਦੇ ਨੇ ਕਿ ਇਹ ਹਰਦਾਸ ਚੰਦੂ ਦਾ ਕੁੜਮ ਲੱਗਦਾ ਸੀਗਾ, ਇਸ ਕਰਕੇ ਚੰਦੂ ਦਬਾਅ ਪਾਉਂਦਾ ਸੀ ਵੀ ਤੂੰ ਇਹ ਕੰਮ ਕਰ, ਪਰ ਉਹਨੇ ਆਖਿਆ ਵੀ ਕੁੜਮਾਚਾਰੀ ਤੇਰੇ ਨਾਲ ਕਾਹਦੀ, ਪਾਪੀ ਬੰਦੇ ਨਾਲ ਮੈਂ ਤੇਰਾ ਸਾਥ ਨਹੀਂ ਦੇਣਾ, ਮੈਂ ਆਪਣੇ ਗੁਰੂ ਦੇ ਨਾਲ। ਇਹ ਸੁਣ ਕੇ ਚੰਦੂ ਨੂੰ ਬੜੀ ਅੱਗ ਲੱਗੀ, ਬੜਾ ਦੁਖੀ ਹੋਇਆ।
ਨਿਸ ਦਿਨ ਜਿਸ ਕੇ ਚਿੰਤ ਵਿਸਾਲਾ,
ਚਿੰਤਾ ਵੱਧ ਗਈ, ਅੱਗੇ ਹੀ ਚਿੰਤਾ 'ਚ ਰਹਿੰਦਾ ਸੀ ਹਰ ਵੇਲੇ, ਚਿੰਤਾ 'ਚ ਨੀਂਦ ਨਹੀਂ ਸੀ ਆਉਂਦੀ ਰਾਤੀ ਇਹਨੂੰ। ਹਾਂਜੀ,
ਹਤੋ ਕਿ ਮੈਂ ਨਤ ਮੇਰੋ ਕਾਲਾ,
ਕਿਵੇਂ ਮਾਰਾਂ ਮੈਂ ਇਸਨੂੰ, ਕਿਵੇਂ ਮਾਰਾਂ, ਜੇ ਗੁਰੂ ਹਰਗੋਬਿੰਦ ਨਾ ਮਰਿਆ ਇਹ ਮੈਨੂੰ ਮਾਰੇਗਾ, ਇਹ ਮੇਰਾ ਕਾਲ ਹੈ। ਕਿਉਂਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਸ੍ਰੀ ਅਕਾਲ ਤਖਤ ਸਾਹਿਬ 'ਤੇ ਬਹਿ ਕੇ ਹਜ਼ਾਰਾਂ ਲੋਕਾਂ ਦੇ ਵਿੱਚ ਐਲਾਨ ਕੀਤਾ ਸੀ, ਛੁਚੋਰੀ ਛਿਪੀ ਨਹੀਂ, ਭਰੇ ਦੀਵਾਨ 'ਚ ਉੱਚੀ ਆਵਾਜ਼ ਨਾਲ ਕਿਹਾ ਸੀ ਸਤਿਗੁਰਾਂ ਨੇ ਵੀ ਜਿੰਨੇ ਵੀ ਦੁਨੀਆਂ ਦੇ ਪਾਪ ਸਾਨੂੰ ਲੱਗ ਜਾਣ ਜੇ ਅਸੀਂ ਚੰਦੂ ਨੂੰ ਕੁੱਤੇ ਦੀ ਮੌਤ ਨਾ ਮਾਰੀਏ। ਹੁਣ ਇਹ ਐਲਾਨ ਸ਼ਰੇਆਮ ਹੋਇਆ ਸੀ, ਇਹ ਚੰਦੂ ਨੇ ਸੁਣਿਆ, ਪਤਾ ਲੱਗਾ ਉਹਨੂੰ ਵੀ ਤੈਨੂੰ ਮਾਰਨ ਦੀ ਸਹੁੰ ਪਾਈ ਹੈ, ਹੁਣ ਉਹਨੂੰ ਨੀਂਦ ਕਿਵੇਂ ਆਵੇ। ਕਹਿੰਦਾ ਗੁਰੂ ਹਰਗੋਬਿੰਦ ਨੇ ਮੈਨੂੰ ਮਾਰ ਦੇਣਾ ਜੇ ਮੈਂ ਉਹਨੂੰ ਨਾ ਮਰਵਾ ਸਕਿਆ। ਹਾਂਜੀ,
ਉਮਰਾਵਨ ਧਨ ਦੀਨ ਸਿਖਾਇਓ,
ਕਹਿੰਦੇ ਚੰਦੂ ਨੇ ਬੜੇ ਬੜੇ ਉਮਰਾਵਾਂ ਨੂੰ ਪੈਸਾ ਦੇ ਕੇ ਆਪਣੇ ਨਾਲ ਜੋੜਿਆ ਵੀ ਤੁਸੀਂ ਮੇਰੀ ਹੈਲਪ ਕਰੋ, ਮੇਰਾ ਦੁਸ਼ਮਣ ਹਰਗੋਬਿੰਦ ਮੈਨੂੰ ਮਾਰਨਾ ਚਾਹੁੰਦਾ। ਹਾਂਜੀ,
ਨਹੀਂ ਸ਼ਾਹ ਕੇ ਯਾਦ ਕਰਾਇਓ,
ਇੱਕ ਗੱਲ, ਤੁਸੀਂ ਬਾਦਸ਼ਾਹ ਨੂੰ ਗੁਰੂ ਹਰਗੋਬਿੰਦ ਸਾਹਿਬ ਦੀ ਯਾਦ ਨਹੀਂ ਆਉਣ ਦੇਣੀ। ਜੇ ਬਾਦਸ਼ਾਹ ਨੂੰ ਕਿਤੇ ਗੁਰੂ ਹਰਗੋਬਿੰਦ ਦਾ ਖਿਆਲ ਆਵੇ, ਹੋਰ ਪਾਸੇ ਗੱਲਾਂ 'ਚ ਲਾ ਦਿਓ ਤਾਂ ਕਿ ਗੁਰੂ ਹਰਗੋਬਿੰਦ ਸਾਹਿਬ ਦਾ ਬਾਦਸ਼ਾਹ ਨੂੰ ਚੇਤਾ ਹੀ ਨਾ ਆਵੇ। ਹਾਂਜੀ,
ਗੁਰ ਕੋ ਜ਼ਿਕਰ ਕਰਹੋ ਕਬ ਨਾਹੀਂ,
ਗੁਰੂ ਹਰਗੋਬਿੰਦ ਸਾਹਿਬ ਦਾ ਨਾਂ ਕਦੀ ਮੂੰਹ ਤੋਂ ਨਹੀਂ ਲੈਣਾ, ਕਦੀ ਬਾਦਸ਼ਾਹ ਦੀ ਕਚਹਿਰੀ 'ਚ ਬਾਦਸ਼ਾਹ ਦੇ ਸਾਹਮਣੇ ਗੁਰੂ ਦਾ ਜ਼ਿਕਰ ਨਹੀਂ ਚੱਲਣ ਦੇਣਾ।
ਜਿਸ ਤੇ ਬਸ ਹੈ ਦੁਰਗ ਕੇ ਮਾਹੀ,
ਜਿਸ ਕਰਕੇ ਗੁਰੂ ਹਰਗੋਬਿੰਦ ਗਵਾਲੀਅਰ ਦੇ ਕਿਲੇ ਵਿੱਚ ਹੀ ਰਹਿਣ, ਬਾਹਰ ਨਾ ਆ ਸਕਣ।
ਸ਼ਾਹ ਜੇ ਕਹੇ ਫੇਰ ਮਤ ਦੀਜੈ,
ਜੇ ਕਿਤੇ ਬਾਦਸ਼ਾਹ ਕਵੇ ਵੀ ਗੱਲ ਛੇੜੇ ਵੀ ਬਾਦਸ਼ਾਹ ਨੂੰ ਆਪੇ ਹੀ ਯਾਦ ਆ ਜਾਵੇ, ਜਾਂ ਕੋਈ ਹੋਰ ਤੀਜਾ ਬੰਦਾ ਆ ਕੇ ਬਾਦਸ਼ਾਹ ਨੂੰ ਗੁਰੂ ਹਰਗੋਬਿੰਦ ਸਾਹਿਬ ਦੀ ਯਾਦ ਦਵਾ ਦੇਵੇ, ਤਾਂ ਤੁਸੀਂ ਰੋਕਣਾ ਬਾਦਸ਼ਾਹ ਨੂੰ, ਤੁਸੀਂ ਬਾਦਸ਼ਾਹ ਦੀ ਮਤ ਫੇਰਨ ਦੀ ਕੋਸ਼ਿਸ਼ ਕਰਨੀ ਹੈ, ਇਹਦੇ ਬਦਲੇ 'ਚ ਮੈਂ ਤੁਹਾਨੂੰ ਕਈ ਹਜ਼ਾਰਾਂ ਰੁਪਈਆ ਦਿਆਂਗਾ। ਹਾਂਜੀ,
ਨਿਜ ਸੁਖ ਹਿਤ ਹਿਤ ਗੁਰ ਨਹਿ ਸਿੱਖ ਨਿਕਸੀ ਜਾ,
ਤੁਸੀਂ ਇਹ ਕਹਿਣਾ ਵੀ ਬਾਦਸ਼ਾਹ ਸਲਾਮਤ ਗੁਰੂ ਹਰਗੋਬਿੰਦ ਸਾਹਿਬ ਗਵਾਲੀਅਰ ਹੀ ਰਹਿਣ ਦਿਓ, ਕਿਉਂ ਜੇ ਉਹ ਗਵਾਲੀਅਰ ਬੈਠੇ ਨੇ ਤੁਹਾਡੇ ਲਈ ਜਪ ਤਪ ਕਰ ਰਹੇ ਨੇ ਅਤੇ ਤੁਹਾਡੀ ਸਿਹਤ ਠੀਕ ਹੈ, ਜੇ ਕਿਤੇ ਗੁਰੂ ਹਰਗੋਬਿੰਦ ਗਵਾਲੀਅਰ ਆਪਣਾ ਜਪ ਤਪ ਬੰਦ ਕਰਕੇ ਬਾਹਰ ਨਿਕਲਣਗੇ ਤਾਂ ਫਿਰ ਤੁਹਾਡੀ ਸਿਹਤ ਖਰਾਬ ਹੋ ਸਕਦੀ ਹੈ, ਤੁਸੀਂ ਗੁਰੂ ਨੂੰ ਉੱਥੇ ਹੀ ਰਹਿਣ ਦਿਓ ਅਤੇ ਆਪ ਰਾਜੀ ਰਹੋ। ਹਾਂਜੀ,
ਬਸ ਹੈ ਦੁਰਗ ਸਿਮਰੰਤ ਖੁਦਾਏ,
ਉਹ ਗਵਾਲੀਅਰ ਦੇ ਕਿਲੇ 'ਚ ਬੈਠੇ ਖੁਦਾ ਦੀ ਬੰਦਗੀ ਕਰਦੇ ਨੇ, ਉਹਨੂੰ ਕਰਨ ਦਿਓ, ਬਾਹਰ ਨਾ ਕੱਢੋ। ਹਾਂਜੀ,
ਤੁਮਰੀ ਬਿਨ ਸਹ ਅਖਲ ਬੁਲਾਏ,
ਕਿਉਂਕਿ ਜਿਹੜੀ ਸਾੜ ਸਤੀ ਬਾਦਸ਼ਾਹ ਸਲਾਮਤ ਤੁਹਾਡੇ 'ਤੇ ਆਈ ਹੈ ਉਹ ਤਾਂ ਹੀ ਦੂਰ ਹੋਣੀ ਹੈ ਜੇ ਗੁਰੂ ਹਰਗੋਬਿੰਦ ਜੀ ਗਵਾਲੀਅਰ ਦੇ ਕਿਲੇ 'ਚ ਬਹਿ ਕੇ ਵਰਨੀ ਕਰਨਗੇ।
ਨਿਜ ਸੁਖ ਚਾਹੋ ਦੁਰਗ ਮਹਿ ਰਾਖੋ,
ਹੇ ਬਾਦਸ਼ਾਹ ਜੇ ਤੁਸੀਂ ਆਪਣੇ ਸਰੀਰ ਦੀ ਖੈਰੀਅਤ ਚਾਹੁੰਦੇ ਹੋ, ਆਪਣੇ ਸਰੀਰ ਦਾ ਸੁੱਖ ਚਾਹੁੰਦੇ ਹੋ, ਤਾਂ ਗੁਰੂ ਮਹਾਰਾਜ ਨੂੰ ਗਵਾਲੀਅਰ ਦੇ ਕਿਲੇ ਵਿੱਚ ਹੀ ਰੱਖੋ।
ਸਿਮਰਹਿ ਸ਼ਾਹ ਜੇ ਇਸ ਬਿਦ ਭਖ,
ਜੇ ਬਾਦਸ਼ਾਹ ਕਿਤੇ ਭੁੱਲ ਭੁਲੇਖੇ ਗੁਰੂ ਹਰਗੋਬਿੰਦ ਨੂੰ ਯਾਦ ਕਰੇ, ਤਾਂ ਤੁਸੀਂ ਬਈ ਜਿੰਨੇ ਅਫਸਰ ਹੋ ਤੁਸੀਂ ਮੈਂ ਮੇਰਾ ਜਿਹੜਾ ਬਚਨ ਕਿ ਯਾਦ ਰੱਖਣਾ, ਗੁਰੂ ਹਰਗੋਬਿੰਦ ਸਾਹਿਬ ਨੂੰ ਗਵਾਲੀਅਰ ਦੇ ਕਿਲੇ 'ਚ ਰਹਿਣ ਦੇਣਾ, ਬਾਹਰ ਨਹੀਂ ਕੱਢਣ ਦੇਣਾ। ਹਾਂਜੀ,
ਇਤਿਆਦਿਕ ਨਿਤ ਕਪਟ ਰਚਨਤਾ,
ਇਸ ਤਰ੍ਹਾਂ ਦਿਨ ਰਾਤ ਚੰਦੂ ਸੋਚਦਾ ਰਹਿੰਦਾ, ਸਾਰੇ ਅਫਸਰਾਂ ਨੂੰ ਆਪਣੀ ਮੁੱਠੀ 'ਚ ਕੀਤਾ, ਪੈਸੇ ਦੇ ਲਾਲਚੀ। ਜਿੰਨੇ ਵੱਡੇ ਵੱਡੇ ਅਫਸਰ ਹੁੰਦੇ ਨੇ, ਚੰਗੇ ਵੀ ਹੁੰਦੇ ਨੇ, ਸਾਰੇ ਤਾਂ ਨਹੀਂ ਮਾੜੇ ਹੁੰਦੇ, ਪਰ ਜਦੋਂ ਸਵਾਰਥੀ ਬੰਦਿਆਂ ਨੂੰ ਉੱਚੀ ਅਹੁਦੇ ਮਿਲ ਜਾਂਦੇ ਨੇ, ਸਵਾਰਥ ਵਾਲੀ ਬਿਰਤੀ ਨਹੀਂ ਜਾਂਦੀ। ਉਹ ਲਾਲਚੀ ਬੰਦੇ ਪੈਸਾ ਇਕੱਠਾ ਕਰਦੇ ਵੀ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਆਰਾਮ ਨਾਲ ਖਾ ਲੈਣਗੀਆਂ, ਤਾਂ ਉਹ ਕਪਟੀ ਬੰਦੇ ਦੋ ਨੰਬਰ ਦਾ ਪੈਸਾ ਵੀ ਹੜੱਪ ਕਰਦੇ। ਚੰਦੂ ਦੇ ਕੋਲ ਵੀ ਪਾਪਾਂ ਦੀ ਕਮਾਈ ਹੈ, ਦੇਈ ਜਾਂਦਾ, ਉਹ ਲੈ ਕੇ ਇਹਦੇ ਹੱਕ 'ਚ ਬੋਲੀ ਜਾਂਦੇ ਨੇ। ਹਾਂਜੀ,
ਮਹਾਂਦੁਸ਼ਟ ਅੱਗ ਨਹੀਂ ਲਖਾਂਦਾ,
ਮਹਾਂਦੁਸ਼ਟ ਚੰਦੂ ਪਾਪ ਨੂੰ ਪਾਪ ਹੀ ਨਹੀਂ ਸਮਝਦਾ। ਪਾਪ ਬੁਰਾ, ਪਾਪੀ ਕੋ ਪਿਆਰਾ, ਪਾਪ ਮਾੜੀ ਚੀਜ਼ ਹੈ ਪਰ ਪਾਪੀ ਨੂੰ ਚੰਗਾ ਲੱਗਦਾ। ਹਾਂਜੀ,
ਇਸੀ ਰੀਤ ਦਿਨ ਬੀਤੇ 40,
ਇਸ ਤਰ੍ਹਾਂ ਸਾਧ ਸੰਗਤ ਜੀ 40 ਦਿਨ ਬੀਤ ਗਏ। 40 ਦਿਨ ਵਾਸਤੇ ਮਹਾਰਾਜ ਨੂੰ ਭੇਜਿਆ ਸੀਗਾ ਵੀ 40 ਦਿਨ ਵਰਨੀ ਕਰ ਦਿਓ, ਉਹ 40 ਦਿਨ ਲੰਘ ਗਏ। ਹਾਂਜੀ,
ਨਹੀਂ ਸ਼ਾਹ ਕਬ ਕੀਨ ਸੰਭਾਲੀ,
ਇਹਨਾਂ ਦੁਸ਼ਟਾਂ ਨੇ ਇਹੋ ਜਿਹਾ ਜਾਲ ਵਿਛਾਇਆ ਦਿੱਲੀ ਦਰਬਾਰ 'ਚ, ਆਗਰੇ ਦਰਬਾਰ ਵਿੱਚ, ਬਾਦਸ਼ਾਹ ਦੀ ਕਚਹਿਰੀ ਵਿੱਚ, ਇਹ ਗੁਰੂ ਸਾਹਿਬ ਦੀ ਬਾਦਸ਼ਾਹ ਨੂੰ ਯਾਦ ਹੀ ਨਹੀਂ ਆਉਣ ਦਿੱਤੀ, ਚੇਤਾ ਹੀ ਨਹੀਂ ਆਇਆ। ਹਾਂਜੀ,
ਬੈਠ ਸਭਾ ਮੈਂ ਜੇਕਰ ਜੇ ਕਰਿਓ,
ਜੇ ਕਿਤੇ ਬਾਦਸ਼ਾਹ ਨੇ ਕਚਹਿਰੀ 'ਚ ਕਿਤੇ ਗੱਲ ਚਲਾ ਲਈ ਜਾਂ ਕਿਸੇ ਉਹ ਤੀਜੇ ਬੰਦੇ ਦੇ ਮੂੰਹ ਤੋਂ ਗੁਰੂ ਹਰਗੋਬਿੰਦ ਸਾਹਿਬ ਦਾ ਨਾਮ ਚੱਲ ਪਿਆ,
ਕਹਿ ਕਰ ਉਮਰਾਵਨ ਸੋ ਹਰਿਓ,
ਉਹਨਾਂ ਉਮਰਾਵਾਂ ਨੇ ਚੰਦੂ ਦੇ ਪੱਖੀਆਂ ਨੇ, ਦੁਸ਼ਟਾਂ ਨੇ, ਉਹ ਗੱਲ ਉੱਥੇ ਹੀ ਠੱਪ ਦੇਣੀ, ਮੂੰਹ ਤੋਂ ਗੱਲ ਕਿਸੇ ਨੇ ਕੱਢੀ ਨਹੀਂ, ਇਹਨਾਂ ਨੇ ਠੱਪ ਰੋਕ ਦੇਣੀ, ਬਾਦਸ਼ਾਹ ਨੂੰ ਵੀ ਰੋਕ ਦੇਣਾ, ਛੱਡੋ ਜੀ ਮਹਾਰਾਜ, ਬਾਦਸ਼ਾਹ ਸਲਾਮਤ, ਗੁਰੂ ਹਰਗੋਬਿੰਦ ਨੂੰ ਨਾ ਬੁਲਾਓ, ਉਹ ਗਵਾਲੀਅਰ ਦੇ ਕਿਲੇ 'ਚ ਠੀਕ ਨੇ, ਉਹਨਾਂ ਦੇ ਕਰਕੇ ਤਾਂ ਤੁਹਾਡੀ ਸਿਹਤ ਠੀਕ ਹੈ, ਜੇ ਉਹ ਜਪ ਕਰ ਰਹੇ ਨੇ ਉਹਨੂੰ ਕਰੀ ਜਾਣ ਦਿਓ, ਉਹਨਾਂ ਨੇ ਬਾਹਰ ਆ ਕੇ ਕੀ ਕਰਨਾ, ਉੱਥੇ ਕਿਲੇ ਵਿੱਚ ਹੀ ਵਰਨੀ ਕਰਦੇ ਨੇ, ਤੁਹਾਡੇ ਸਰੀਰ ਦੀ ਖੈਰ ਹੈ ਅਤੇ ਤੁਸੀਂ ਉਹਨਾਂ ਨੂੰ ਵਰਨੀ ਕਰਨ ਦਿਓ, ਇਉਂ ਜਿਹੜੀ ਗੱਲ ਹੈ ਉਹ ਬਾਦਸ਼ਾਹ ਨੂੰ ਕਹਿ ਦਿੰਦੇ ਨੇ। ਹਾਂਜੀ,
ਤੁਮਰੇ ਤਨ ਸੁਖ ਹੋਏ ਗੁਰ ਬੈਸੇ,
ਕਹਿੰਦੇ ਗੁਰੂ ਸਾਹਿਬ ਦੇ ਗਵਾਲੀਅਰ ਕਿਲੇ 'ਚ ਬਹਿਣ ਨਾਲ ਤੁਹਾਡੇ ਤਨ ਨੂੰ ਸੁੱਖ ਹੁੰਦਾ। ਹਾਂਜੀ,
ਦੁਰਗ ਬਖੈਨਿਕ ਸਾਇਓ ਨਾ ਕੈਸੇ,
ਗੁਰੂ ਨੂੰ ਹਰਗੋਬਿੰਦ ਨੂੰ ਗਵਾਲੀਅਰ ਦੇ ਕਿਲੇ 'ਚੋਂ ਨਾ ਬੁਲਾਓ ਨਾ ਕੱਢੋ, ਉਹਨਾਂ ਨੂੰ ਉੱਥੇ ਹੀ ਰਹਿਣ ਦਿਓ।
ਦਰਬ ਜਾਤ ਰਾਵਰ ਕੇ ਘਰ ਤੇ,
ਬਾਦਸ਼ਾਹ ਸਲਾਮਤ, ਤੁਹਾਡੇ ਘਰੋਂ ਹਜ਼ਾਰਾਂ ਰੁਪਈਆ ਗੁਰੂ ਘਰ ਜਾਂਦਾ ਰੋਜ਼, ਗੁਰੂ ਹਰਗੋਬਿੰਦ ਸਾਹਿਬ ਦੀਆਂ ਫੌਜਾਂ ਦੇ ਲੰਗਰ ਵਾਸਤੇ ਵੀ ਤੁਸੀਂ ਰਾਸ਼ਨ ਪਾਣੀ ਭੇਜਦੇ ਹੋ, ਗਵਾਲੀਅਰ ਦੇ ਕਿਲੇ 'ਚ ਵੀ ਭੇਜਦੇ ਹੋ, ਇਸ ਕਰਕੇ ਤੁਹਾਨੂੰ ਉਹਨਾਂ ਨੇ ਕੁਛ ਨਹੀਂ ਕਹਿਣਾ ਵੀ ਸਾਨੂੰ ਗਵਾਲੀਅਰ ਦੇ ਕਿਲੇ 'ਚ ਕੱਢੋ ਜਾਂ ਨਾ ਕੱਢੋ, ਤੁਸੀਂ ਆਰਾਮ ਨਾਲ ਬੈਠੋ ਅਤੇ ਉਹਨਾਂ ਨੂੰ ਗਵਾਲੀਅਰ ਦੇ ਕਿਲੇ ਦੇ ਅੰਦਰ ਹੀ ਰਹਿਣ ਦਿਓ। ਹਾਂਜੀ,
ਨਿਤ ਆਨੰਦ ਸੋ ਬੈਠਿਓ ਵਰਤੇ,
ਉਹ ਆਪਣੇ ਆਨੰਦ ਦੇ ਨਾਲ ਲੰਗਰ ਪਾਣੀ ਛਕੀ ਜਾਂਦੇ ਆ ਜੇਲ੍ਹ ਦੇ ਵਿੱਚ, ਗਵਾਲੀਅਰ ਦੇ ਕਿਲੇ ਵਿੱਚ ਉਹਨਾਂ ਦੇ ਸਿੱਖ ਜਿਹੜੇ ਨੇ ਉਹ ਆਪਣੇ ਆਰਾਮ ਨਾਲ ਬੈਠੇ ਨੇ, ਫੌਜਾਂ ਜਿਹੜੀਆਂ ਉਹਨਾਂ ਦੀਆਂ, ਸੋ ਤੁਹਾਨੂੰ ਇਹਦੇ 'ਚ ਭਲਾ ਹੈ, ਖੈਰੀਅਤ ਹੈ, ਤੁਸੀਂ ਗੁਰੂ ਹਰਗੋਬਿੰਦ ਨੂੰ ਬਾਹਰ ਕੱਢਣ ਦੀ ਨਾ ਸੋਚੋ। ਹਾਂਜੀ,
ਤੁਮਰੇ ਕੁਸ਼ਲ ਗੁਰੂ ਤਨ ਪਾਵੈ,
ਤੁਹਾਡੇ ਸਰੀਰ 'ਤੇ ਤੰਦਰੁਸਤੀ ਹੈ, ਤੁਹਾਡਾ ਸਰੀਰ ਠੀਕ ਹੈ, ਅਤੇ ਬਾਦਸ਼ਾਹ ਸਾਰਾ ਕੁਝ ਹੀ ਠੀਕ ਹੈ, ਪੈਸਾ ਕੀ ਕਰਨਾ ਆਪਾਂ, ਤੁਹਾਡੇ ਕੋਲ ਕਿਹੜੀ ਪੈਸੇ ਦੀ ਕਮੀ ਹੈ, ਬਾਦਸ਼ਾਹ ਹੋ ਤੁਸੀਂ, ਗੁਰੂ ਹਰਗੋਬਿੰਦ ਨੂੰ ਪੈਸਾ ਮਿਲੀ ਜਾਂਦਾ ਅਤੇ ਤੁਹਾਡੀ ਸਿਹਤ ਠੀਕ ਹੈ। ਦੇਖੋ ਦੁਸ਼ਟ ਬੰਦੇ ਕਿੱਦਾਂ ਦੀ ਗੱਲ ਕਰਦੇ, ਉਹ ਕਿਉਂਕਿ ਜਿੰਨੀ ਕਿਸੇ ਦੀ ਬਿਰਤੀ ਹੈ ਨਾ ਸਾਧ ਸੰਗਤ ਜੀ, ਬੰਦਾ ਆਪਣੀ ਔਕਾਤ ਤੋਂ ਵੱਧ ਨਹੀਂ ਬੋਲ ਸਕਦਾ। ਆਖੋ ਸਤਨਾਮ ਸ੍ਰੀ ਵਾਹਿਗੁਰੂ, ਸੁਖੀਏ ਕੋ ਪੇਖਿਆ ਸਭ ਸੁਖੀਆ, ਰੋਗੀ ਕੇ ਭਾਣੇ ਸਭ ਰੋਗੀ। ਲਾਲਚੀ ਬੰਦਿਆਂ ਨੂੰ ਗੁਰੂ ਸਾਹਿਬ ਵੀ ਲਾਲਚੀ ਦਿਸਦੇ ਆ, ਕਹਿੰਦਾ ਉਹਨਾਂ ਨੂੰ ਪੈਸੇ ਮਿਲਦੇ, ਪੈਸੇ ਤਾਂ ਬਾਦਸ਼ਾਹ ਸ਼ਰਧਾ ਨਾਲ ਲੰਗਰ ਲਈ ਭੇਜਦਾ ਸੀ, ਮਹਾਰਾਜ ਨਹੀਂ ਸੀ ਮੰਗਦੇ ਨਾ ਮਹਾਰਾਜ ਵਰਤਦੇ ਸੀ, ਉਹ ਜਿੰਨੇ ਬਾਦਸ਼ਾਹ ਖਰਚਾ ਭੇਜਦਾ ਸੀ ਗੁਰੂ ਸਾਹਿਬ ਰਾਜਿਆਂ ਨੂੰ ਜੇਲ੍ਹ 'ਚ ਖਵਾ ਦਿੰਦੇ ਸੀ। ਮਹਾਰਾਜ ਬਾਦਸ਼ਾਹ ਦੇ ਇੱਕ ਰੁਪਈਏ ਦੇ ਕਿ ਇੱਕ ਪੈਸੇ ਦੇ ਵੀ ਆਵਾਜ਼ਾਰ ਨਹੀਂ ਹੋਏ। ਸਿੱਖ ਕਮਾਈ ਕਰਕੇ ਭਾਈ ਜੇਠਾ ਪੁਰਾਣਾ ਲਿਆਉਂਦੇ ਸੀ, ਉਹਦੇ ਨਾਲ ਮਹਾਰਾਜ ਲੰਗਰ ਛਕਦੇ ਸੀ। ਹਾਂਜੀ,
ਇਸ ਮਹਿ ਦੋਸ਼ ਨਾ ਕੁਛ ਬਣ ਆਵੇ।
ਅਤੇ ਉਹ ਪਾਪੀ ਬੰਦੇ, ਦੁਸ਼ਟ ਬੰਦੇ ਕਹਿੰਦੇ ਗੁਰੂ ਜੀ, ਇਹ ਬਾਦਸ਼ਾਹ ਗੁਰੂ ਜੀ ਨੂੰ ਉੱਥੇ ਰਹਿਣ ਦਿਓ, ਇਹਦੇ 'ਚ ਕੋਈ ਦੋਸ਼ ਨਹੀਂ, ਇਹਦੇ 'ਚ ਬਲਕਿ ਖੈਰੀਅਤ ਹੈ, ਤੁਹਾਡਾ ਸਰੀਰ ਰਾਜੀ ਹੈ। ਹਾਂਜੀ,
ਇਮ ਫਰੇਬ ਕੀ ਕਹਿ ਕਹਿ ਬਾਤ।
ਇਸ ਤਰ੍ਹਾਂ ਇਹ ਫਰੇਬ ਦੀਆਂ ਗੱਲਾਂ ਕਰ ਕਰਕੇ, ਦਗੇ ਦੀਆਂ ਗੱਲਾਂ ਕਰ ਕਰਕੇ,
ਜਹਾਂਗੀਰ ਕੀ ਮਤ ਵਿਚਲਾਤ,
ਬਾਦਸ਼ਾਹ ਜਹਾਂਗੀਰ ਦੀ ਮਤ ਵਿਚਲਾ ਦਿੰਦੇ ਹੈ। ਉਹ ਬਾਦਸ਼ਾਹ ਤਾਂ ਗੁਰੂ ਸਾਹਿਬ ਨੂੰ ਬੁਲਾਉਣਾ ਚਾਹੁੰਦਾ, ਇਹ ਉਹਨੂੰ ਟਾਲ ਦਿੰਦੇ ਨੇ। ਹਾਂਜੀ,
ਦੋਏ ਦਿਨ ਉੱਪਰ ਬਾਹਰ ਗੁਜ਼ਾਰੇ,
40 ਦਿਨ ਉਹ ਲੰਘ ਗਏ, 2 ਦਿਨ ਹੋਰ ਉੱਤੇ ਲੰਘ ਗਏ।
ਮਿਲ ਸਿੱਖ ਪੰਚੋਹ ਕੀਨ ਵਿਚਾਰੇ,
5 ਸਿੱਖਾਂ ਨੇ ਭਾਈ ਜੇਠੇ ਪੁਰਾਣੇ ਵਿਧੀ ਚੰਦ, ਭਾਈ ਲੰਗਾ, ਭਾਈ ਪੈੜਾ, ਇਹਨਾਂ 5 ਗੁਰਮੁਖਾਂ ਨੇ ਜਿਹੜੇ ਗਵਾਲੀਅਰ ਨਾਲ ਗਏ ਸੀ ਨਾ ਮਹਾਰਾਜ ਦੇ, 5 ਗਏ ਸੀ, ਭਾਈ ਜੇਠਾ ਜੀ, ਭਾਈ ਪੁਰਾਣਾ ਜੀ, ਭਾਈ ਪੈੜਾ ਜੀ, ਭਾਈ ਲੰਗਾ ਜੀ ਅਤੇ ਭਾਈ ਵਿਧੀ ਚੰਦ ਜੀ, ਇਹਨਾਂ 5 ਗੁਰਮੁਖਾਂ ਨੇ ਵਿਚਾਰ ਕੀਤੀ। ਹਾਂਜੀ,
ਸ਼੍ਰੀ ਅਰਜਨ ਕੀ ਸਮ ਇਹ ਬਾਤ,
ਕਹਿੰਦੇ ਵੀ ਇਹ ਤਾਂ ਗੱਲ ਉਹੀ ਬਣ ਗਈ ਜਿਵੇਂ 5ਵੇਂ ਪਾਤਸ਼ਾਹ ਨੂੰ ਚੰਦੂ ਘਰ ਲੈ ਗਿਆ ਸੀ ਅਤੇ ਉੱਥੇ ਲਿਜਾ ਕੇ ਧੋਖੇ ਨਾਲ ਸ਼ਹੀਦ ਕਰਤਾ ਸੀ, ਇਹ ਗੁਰੂ ਹਰਗੋਬਿੰਦ ਸਾਹਿਬ ਨੂੰ ਵੀ ਇੱਦਾਂ ਕਰਨਾ ਚਾਹੁੰਦੇ ਆ। ਹਾਂਜੀ,
ਚੰਦੂ ਤੱਕ ਹੈ ਗੁਰੂ ਤਨ ਘਾਤ,
ਚੰਦੂ ਗੁਰੂ ਹਰਗੋਬਿੰਦ ਸਾਹਿਬ ਦੇ ਵੀ ਪ੍ਰਾਣ ਲੈਣੇ ਚਾਹੁੰਦਾ, ਗੁਰੂ 6ਵੇਂ ਪਾਤਸ਼ਾਹ ਨੂੰ ਵੀ ਮਾਰਨਾ ਚਾਹੁੰਦਾ।
ਸ਼ਾਹ ਸਮੀਪੀ ਸਭ ਅਪਣਾਏ,
ਬਾਦਸ਼ਾਹ ਦੀ ਕਚਹਿਰੀ ਦੇ ਸਾਰੇ ਬੰਦੇ ਇਹਨਾਂ ਦੇ ਚੰਦੂ ਦੇ ਪੱਖੀ ਨੇ, ਗੁਰੂ ਸਾਹਿਬ ਦੇ ਪੱਖ 'ਚ ਬੋਲਣ ਵਾਲਾ ਕੋਈ ਹੈ ਨਹੀਂ ਅਤੇ ਸਾਰੇ ਹੀ ਚੰਦੂ ਦੇ ਪੱਖੀ ਨੇ। ਹਾਂਜੀ,
ਤਿਮ ਪਾਖ ਹੈ ਜਿਮ ਦੇਤ ਸਿਖਾਏ,
ਜਿਵੇਂ ਚੰਦੂ ਉਹਨਾਂ ਨੂੰ ਸਿਖਾਉਂਦਾ ਉਹ ਬੋਲੀ ਬੋਲਦੇ ਨੇ।
ਜਹਾਂਗੀਰ ਕਿਮ ਧੀਰਜ ਕਹਿ,
ਬਾਦਸ਼ਾਹ ਉਹਨੂੰ ਘਬਰਾਹਟ ਹੈ ਵੀ ਮੈਂ ਜੇ ਗੁਰੂ ਹਰਗੋਬਿੰਦ ਸਾਹਿਬ ਨੂੰ ਕਿਤੇ ਗਵਾਲੀਅਰ ਦੇ ਕਿਲੇ 'ਚੋਂ ਬਾਹਰ ਕੱਢਾਂਗਾ, 67 ਨਾ ਮੇਰੇ 'ਤੇ ਆ ਜਾਵੇ ਕਿਤੇ, ਉਹਨੂੰ ਡਰ ਪਾਇਆ ਹੋਇਆ, ਵਹਿਮ ਪਾਇਆ ਹੋਇਆ।
ਸਗਰੇ ਨਰ ਬਦ ਮਸਲਤ ਕਹਿ,
ਸਾਰੇ ਲੋਕ ਭੈੜੀ ਸਲਾਹ ਦਿੰਦੇ ਨੇ, ਭੈੜਾ ਮਸ਼ਵਰਾ ਦਿੰਦੇ ਨੇ, ਚੰਗੀ ਸਲਾਹ ਦੇਣ ਵਾਲਾ ਕੋਈ ਬਾਦਸ਼ਾਹ ਕੋਲ ਹੈ ਨਹੀਂ। ਵਜ਼ੀਰ ਖਾਂ ਕਿੰਚਬੇਗ ਵਰਗੇ 1-2 ਬੰਦੇ ਹਨ ਚੰਗੇ, ਉਹਨਾਂ ਦੀ ਚੱਲਦੀ ਕੋਈ ਨਹੀਂ। ਹਾਂਜੀ,
ਅਵਨੀਪਨ ਕਹਿ ਸ਼੍ਰਵਣ ਵਡੇਰੇ,
ਹਾਂ ਅਵਨੀਪਨ ਕਹਿ, ਕਹਿੰਦੇ ਰਾਜਿਆਂ ਦੇ ਅਵਨੀਪਨ, ਅਵਨੀਪਨ ਅਵਨੀਪਨ ਕਹਿ ਸ਼੍ਰਵਣ ਵਡੇਰੇ, ਰਾਜਿਆਂ ਦੇ ਕੰਨ ਵੱਡੇ ਹੁੰਦੇ, ਇੱਕ ਕੰਨ 'ਚੋਂ ਗੱਲ ਪੈਂਦੀ, ਦੂਜੇ 'ਚੋਂ ਪੱਕ ਕਰਕੇ ਨਿਕਲ ਜਾਂਦੀ ਹੈ, ਸਮਝ ਨਹੀਂ ਆਉਂਦੀ, ਅਤੇ ਜਿਹੜਾ ਵੀ ਕੋਈ ਕਹਿ ਦੇਵੇ ਉਹੀ ਮੰਨ ਲੈਂਦੇ। ਹਾਂਜੀ,
ਜਿਸ ਕਿਸ ਤੇ ਸੁਣ ਲੇ ਤਨਾ ਹੇਰੇ,
ਕਹਿੰਦੇ ਬਾਦਸ਼ਾਹ ਲੋਕ, ਵੱਡੇ ਲੋਕ ਜਿਹਦੇ ਕਿਹਦੇ ਕੋਲੋਂ ਗੱਲ ਸੁਣ ਲੈਂਦੇ ਆ, ਵਿਚਾਰ ਨਹੀਂ ਕਰਦੇ, ਵੇਖਦੇ ਨਹੀਂ, ਨਿਰਣਾ ਨਹੀਂ ਕਰਦੇ। ਹਾਂਜੀ,
2-3 ਮਿਲ ਫਿਰ ਹੈ ਮਤ ਕੋ,
ਕਹਿੰਦੇ 2-3 ਬੰਦੇ ਰਲ ਕੇ ਬਾਦਸ਼ਾਹ ਦੀ ਮਤ ਫੇਰ ਦਿੰਦੇ ਆ। ਹਾਂਜੀ,
ਪੁਰ ਹੈ ਕਾਜ ਨਿਜ ਕਹਿਤ ਅਸਤ ਕੋ,
ਕਹਿੰਦੇ ਬਾਦਸ਼ਾਹ ਦੇ ਕੋਲੋਂ ਆਪਣੇ ਕੰਮ ਕਰਾਈ ਜਾਂਦੇ ਆ, ਗੁਰੂ ਸਾਹਿਬ ਨੂੰ ਇੱਥੇ ਜੇਲ੍ਹ 'ਚ ਸੁੱਟਿਆ ਹੋਇਆ, ਗਵਾਲੀਅਰ ਦੇ ਕਿਲੇ 'ਚ ਪਾਇਆ ਹੋਇਆ, ਆਪਾਂ ਨੂੰ ਕੁਝ ਕਰਨਾ ਚਾਹੀਦਾ। ਇਹਨਾਂ ਫਿਰ ਸਿੱਖਾਂ ਨੇ ਕੀ ਸਲਾਹ ਕੀਤੀ, ਕੀ ਕੌਤਕ ਕੀਤੇ ਭਾਈ ਵਿਧੀ ਚੰਦ, ਭਾਈ ਜੇਠੇ ਨੇ, ਉਹ ਫਿਰ ਆਪਾਂ ਅੱਗੇ ਸਰਵਣ ਕਰਾਂਗੇ। ਸਮੇਂ ਦੇ ਲਿਹਾਜ਼ ਨਾਲ ਸਮਾਪਤੀ ਹੈ। ਹੇ ਗੋਬਿੰਦ, ਹੇ ਗੋਪਾਲ, ਹੇ ਦਿਆਲ ਲਾਲ, ਪ੍ਰਾਣਨਾਥ ਅਨਾਥ ਸਖੇ ਦੀਨ ਦਰਦ ਨਿਵਾਰ, ਹੇ ਸਮਰੱਥ ਅਗੰਮ ਪੂਰਨ ਮੋਏ ਮਾਇਆ ਤਾਰ, ਅੰਧਕੂਪ ਮਹਾਂ ਭਿਆਨ ਨਾਨਕ ਪਾਰ ਉਤਾਰ, ਆਏ ਪ੍ਰਭ ਸਰਨਾਗਤੀ ਕਿਰਪਾ ਨਿਧ ਦਿਆਲ, ਏਕ ਅੱਖਰ ਹਰ ਮਨ ਵਸਤ ਨਾਨਕ ਹੋਤ ਨਿਹਾਲ, ਵਾਹਿਗੁਰੂ ਨਾਮ ਜਹਾਜ ਹੈ ਚੜ੍ਹੇ ਸੋ ਉਤਰੇ ਪਾਰ, ਜੋ ਸ਼ਰਧਾ ਕਰ ਸੇ ਹੁੰਦੇ ਗੁਰੂ ਪਿਆਰ ਉਤਾਰਨ ਹਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।